ਚਿੰਨ ਪ੍ਰਗਟ ਹੋ ਜਾਣਗੇ। ਜਿਸ ਵੇਲੇ ਨੇਕ ਅੰਕ ਅਵਤਾਰ ਨੇ ਪਾਉਣਾ ਹੈ ਤੇ ਉਸ ਤੋਂ ਬਾਅਦ ਨੇਕ ਅੰਕ ਅਵਤਾਰ ਕਿਸ ਜਗ੍ਹਾ ਤੇ ਕਿਵੇਂ ਆਏਗਾ, ਫਿਰ ਅਗਲੀ ਗੱਲ ਸ਼ੁਰੂ ਹੋਏਗੀ ਤੇ ਆ ਕੇ ਕੀ ਕਰੇਗਾ ਉਸ ਅਵਤਾਰ ਦੀਆਂ ਪ੍ਰਾਪਤੀਆਂ, ਇਹ ਅਖੀਰ ਵਿੱਚ ਉਸ ਅਵਤਾਰ ਦਾ ਸੰਸਾਰ ਤੋਂ ਮ੍ਰਿਤੂ ਨੂੰ ਪ੍ਰਾਪਤ ਹੋਣਾ, ਇਹ ਮੁਕੰਮਲ ਕਥਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਲਿਖੀ ਹੈ 52 ਕਵੀ ਹਜ਼ੂਰ ਦੀ ਸਭਾ ਵਿੱਚ ਵਿਰਾਜਮਾਨ। ਔਰ ਐਸੇ ਕਵੀ ਹਨ ਭਾਈ ਨੰਦ ਲਾਲ ਸਿੰਘ ਵਰਗੇ ਜਿਹੜੇ 1400 ਅਲਵਾਰ ਨੂੰ ਔਰੰਗਜ਼ੇਬ ਦੀ ਸਭਾ ਦੇ ਵਿੱਚ ਜਿੱਤ ਕੇ ਆਏ ਹੈ, ਜਿਨ੍ਹਾਂ ਦੇ ਕੋਲ ਆਲਮ ਫਾਜ਼ਲ ਦੀ ਡਿਗਰੀ ਹੈ। ਐਸੇ ਬੁੱਧੀਵਾਨ ਭਾਈ ਨੰਦ ਲਾਲ ਸਿੰਘ ਵਰਗੇ ਗੁਰੂ ਕੀ ਸਭਾ ਵਿੱਚ ਵਿਰਾਜਮਾਨ ਤੇ ਹੁਣ 1400 ਕਵੀਆਂ ਨੂੰ, ਵਾਹਿਗੁਰੂ 52 ਕਵੀਆਂ ਨੂੰ ਉਹੀ ਰੱਖ ਸਕਦਾ ਹੈ ਜਿਹਨੂੰ ਖੁਦ ਕਾਵਿ ਰਚਨਾ ਵੀ ਆਉਂਦੀ ਹੋਵੇ। ਇੰਨਾ ਕੁ ਫਰਕ ਹੈ ਕਵੀਆਂ ਦੀ ਕੇਵਲ ਕਾਵਿ ਰਚਨਾ ਤੇ ਗੁਰੂ ਦੀ ਕਾਵਿ ਰਚਨਾ ਦੇ ਨਾਲ ਨਾਲ ਅੰਮ੍ਰਿਤ ਬਾਣੀ ਵੀ ਹੈ। ਵਿਦਾਂਤ ਸ਼ਾਸਤਰ ਇੱਕ ਜਗ੍ਹਾ ਕਹਿੰਦਾ ਬਾਣੀ ਤਾਂ ਕੀ ਵੇਦ ਸੰਗ, ਬ੍ਰਹਮ ਬੇਦੀ ਦੀ ਉਚਾਰਨ ਕੀਤੀ ਬਾਣੀ ਵੇਦ ਬਾਣੀ ਦੀ ਸਮਤਾ ਰੱਖਦੀ ਹੈ। ਫਿਰ ਹਜ਼ੂਰ ਦੀ ਰਸਨਾ ਤੋਂ ਐਸੀ ਅੰਮ੍ਰਿਤਮਈ ਬਾਣੀ ਬੜਾ ਗੋਦ ਭੰਡਾਰਾ ਤੇ ਤਨਤਾ ਦੇ ਯੋਗ ਹੋ ਖਾਲਸਾ ਜੀ ਦਸਮ ਪਾਤਸ਼ਾਹ ਜੀ ਲਿਖੀ ਹੋਈ ਕਥਾ ਦੇ ਨਾਲ ਪਿਆਰ ਨਹੀਂ, ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਹੀ ਪਿਆਰ ਹੈ। ਤੁਹਾਡਾ ਜਿਹਦੇ ਨਾਲ ਪਿਆਰ ਹੋਵੇ ਉਹਦੀ ਗੱਲ ਬੰਦਾ ਚੱਜ ਨਾਲ ਸੁਣਦਾ, ਪਿਆਰ ਨਾਲ ਸੁਣਦਾ। ਇਹ ਜਿਹੜਾ ਠਾਠਾ ਮਾਰਦਾ ਕੱਲ ਦਾ ਹੀ ਜਿਉਂ ਜਿਉਂ ਸੁਣਿਆ ਉਹੀ ਨੱਠ ਉੱਠਿਆ ਇਹ ਦਸਮ ਗ੍ਰੰਥ ਦੀ ਕਥਾ ਸੁਣੀ। ਇਹ ਪਿਆਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਇਹ ਵਿਅਕਤੀਗਤ ਪਿਆਰ ਨਹੀਂ ਹੈ, ਇਹ ਹਜ਼ੂਰ ਦੀ ਰਚਨਾ ਨਾਲ ਜਿਹੜਾ ਪਿਆਰ ਹੈ, ਪਰਮੇਸ਼ਰ ਵਾਹਿਗੁਰੂ ਕਿਰਪਾ ਕਰੇ ਗੁਰੂ ਨਾਲ ਪਿਆਰ। ਆਓ ਕੱਲ ਪਿੱਛੇ ਜੋ ਵਿਚਾਰ ਆਈ ਹੈ ਕੁਝ ਨਿਸ਼ਾਨੀਆਂ ਦੱਸੀਆਂ ਕਿ ਕਲਯੁਗ ਨੇ ਧਰਮ ਵਿਗਾੜਨਾ ਤੇ ਇਸ ਕਲਯੁਗ ਮੈਂ ਕਰਮ ਧਰਮ ਨਾਲ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਮੋਹਰ ਲੱਗੀ ਹੋਈ ਹੈ ਤੇ ਹੁਣ ਕਰਮ ਧਰਮ ਨੂੰ ਵਿਗਾੜਨ ਵਾਸਤੇ ਮਾਤਾ ਔਰ ਪੁੱਤਰ ਦਾ ਰਿਸ਼ਤਾ, ਭੈਣ ਭਰਾ ਦਾ ਰਿਸ਼ਤਾ ਤੇ ਪਿਤਾ ਔਰ ਪੁੱਤਰੀ ਦਾ ਰਿਸ਼ਤਾ, ਇਹ ਬਹੁਤੇ ਨੇੜੇ ਦੇ ਰਿਸ਼ਤੇ ਸਨ। ਇਹਨਾਂ ਤਿੰਨਾਂ ਦੀ ਗੱਲ ਪਾ ਚੁੱਕੀ ਹੈ ਵਰਤਮਾਨ ਸਮੇਂ ਦੇ ਅੰਦਰ ਕਿ ਭਾਣੇ ਵਰਤ ਚੁੱਕੇ ਨੇ ਔਰ ਵਰਤ ਰਹੇ, ਇਹ ਨਿਸ਼ਾਨੀਆਂ ਪ੍ਰਗਟ ਹੋਣ ਲੱਗ ਪਈਆਂ, ਪਰ ਫਿਰ ਵੀ ਅਜੇ ਇਹ ਸਮਾਂ ਕਿੰਨੀ ਕੁ ਦੂਰੀ ਤੇ ਹੈ ਤੁਸੀਂ ਬੁੱਧੀਵਾਨ ਹੋ ਅੰਦਾਜ਼ਾ ਲਾ ਰਹੇ ਹੋ ਸੰਨ ਤੱਕ ਦੀ ਰਿਖਾ ਜੀ, ਨਾਲੇ ਸੰਨਾਂ ਵਾਲੇ ਬਾਬੇ ਹੈਗੇ ਤੁਹਾਡੇ ਕੋਲ ਜਿਹੜੇ ਤਾਰੀਖਾਂ ਵੀ ਦੱਸਣ, ਜਿਹੜੇ ਐਂ ਕਹਿ ਦੇਣ ਵੀ ਉਸੇ ਉਦੋਂ ਤੱਕ ਮਰ ਜਾਣਾ ਹੈ, ਜਿਹੜੇ ਪੈਸੇ ਹੈਗੇ ਉਹ ਸਾਡੇ ਡੇਰੇ ਲਿਆ ਦਿਓ ਜਮ੍ਹਾਂ ਕਰਾ ਦਿਓ, ਇਹ ਗਾਂ ਵਾਲੇ ਬੈਂਕ 'ਚ ਦੇ ਦਾਂਗੇ ਤੁਹਾਨੂੰ, ਜਦ ਸੱਚਖੰਡ ਜਾਓਗੇ ਤੇ ਬਥੇਰਾ ਲੁੱਟ ਲਿਆ ਤੁਹਾਨੂੰ ਨਾ, ਤੇ ਹੁਣ ਤਾਂ ਖਾਲੀ ਜਿਹੀ ਹੋ ਕੇ ਫਿਰ ਦਸਪਤੀ ਕਥਾ ਸੁਣਨ ਲੱਗੇ ਵੀ ਚਲੋ ਗੁਰੂ ਦੀ ਇਹ ਗੱਲ ਸੁਣ ਲਓ ਤੇ ਉਹ ਜੋ ਕੁਛ ਸੀ ਤਾਂ ਹੋਇਆ ਵੀ ਜਿਹੜਾ ਕੁਛ ਗੁੰਡੀ ਵਾਲਾ ਕਹਿੰਦਾ ਸੀ, ਇਉਂ ਸਾਸ ਵੀ ਇਹ ਵੀ ਕੁਛ ਲਿਖਿਆ ਜੋ ਕੁਛ ਇਹ ਟੋਲੇ ਨੇ ਹਲਕੇ ਕੀਤਾ ਜਾਂ ਹੋਰ ਕਈ ਟੋਲੇ ਉੱਠਣ ਗਏ ਇਹ ਵੀ ਕੁਛ ਲਿਖਿਆ, ਬਹੁਤ ਕੁਛ ਐਸਾ ਹੈ ਗੁਰੂ ਕਿਰਪਾ ਕਰੇ ਇੱਕ ਇੱਕ ਅੱਖਰ ਵਿਚਾਰਨ ਯੋਗ ਹੈ ਤੇ ਧਾਰਨ ਕਰਨ ਯੋਗ ਹੈ। ਆਓ ਸਤਿਗੁਰੂ ਮਹਾਰਾਜ ਸੰਗਾ ਬੰਦੀ ਕਾਵ ਰਚਨਾ ਦੇ ਕਿੱਡੇ ਧਰੀਨ, ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੀਤਾ ਮਾਲਕੀ ਛੰਦ, ਬਹੁਤ ਕਿਸਮ ਦੇ ਛੰਦ ਹੁੰਦੇ ਨੇ ਕਿਸਮੇ ਛੰਦਾਂ ਦੇ, ਉਹਦੇ ਵਿੱਚ ਆਪ ਜੀ ਨੇ ਐਸੀ ਰਚਨਾ ਕਰਨ ਲੱਗੇ ਨੇ। ਵਿਚਾਰ ਉਹੀ ਚੱਲ ਰਹੀ ਹੈ ਕਿ ਨੇਕ ਅੰਕ ਦੇ ਆਉਣ ਤੋਂ ਪਹਿਲਾਂ ਦਾ ਸਮਾਂ ਕਿਹਾ ਦਾ ਵਾਤਾਵਰਨ ਹੋ ਜਾਏਗਾ ਕਿ ਜਦੋਂ ਬਹੁਤ ਆਉਣ ਲੱਗ ਜਾਏ, ਸਿਆਣੇ ਬੰਦੇ ਕਿਆਸ ਕਰਦੇ ਨੇ ਵੀ ਮੀਂਹ ਬੜਾ ਵਰੇਗਾ, ਹੁਣ ਆਉਣ ਤਾਂ ਲੱਗ ਗਈ ਗੱਲ ਬਦਲ ਦੀ ਹੈ ਵੀ ਕਦੋਂ ਚੜ੍ਹ ਕੇ ਆਉਂਦਾ, ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸੁਣਨਾ ਕਰੋ ਜੀ।
ਮਾਤੀ ਛੰਗ ਛਿੰਨ ਪਿੰਡ ਮਤੋ ਘਰੋ ਘਰ ਏਕ ਏਕ ਚਲਾਈ ਹੈ।
ਹਜ਼ੂਰ ਕਹਿੰਦੇ ਨੇ ਘਰ ਘਰ ਵਿੱਚ, ਯਾਨੀ ਵੱਖਰੀ ਵੱਖਰੀ ਮਤ ਇੱਕ ਇੱਕ ਜੀਵ ਚਲਾ ਦੇਵੇਗਾ, ਐਸਾ ਭਾਣਾ ਬਣ ਜਾਣਾ ਘਰ ਘਰ ਦੇ ਵਿੱਚ, ਉਨੇ ਧਰਮ ਪੈਦਾ ਹੋ ਜਾਣਗੇ, ਇਹ ਸਾਰੇ ਭਾਦੋ ਦੀਆਂ ਥੁੰਮਾਂ ਦੀ ਤਰ੍ਹਾਂ ਨਕਲੀ ਧਰਮ ਹੋਣਗੇ, ਤੇ ਇਸ ਕਰਕੇ ਐਸਾ ਹੀ ਸਮਾਂ ਹੋ ਜਾਏਗਾ। ਇਹ ਪੰਕਤੀ ਖਾਲਸਾ ਜੀ ਵਿਚਾਰਨ ਕਰਨ ਯੋਗ ਹੈ, ਇਹਨੂੰ ਜੇ ਨਿਰਪੱਖ ਲਓਗੇ ਤਾਂ ਬਹੁਤ ਕੁਛ ਪਲੇ ਪੈਣ ਨੂੰ ਹੈ। ਜੇ ਇਸ ਨੂੰ ਪੱਥ ਲੈ ਕੇ ਗੱਲ ਕਰੀਏ ਤਾਂ ਗੱਲ ਕਈ ਪਾਸੇ ਖਿੜ ਜਾਏਗੀ। ਨਿਰਪੱਖ ਜਿਹੜੀ ਵਿਚਾਰ ਹੈ ਕਿ ਸਾਡਾ ਜਿਹੜਾ ਸਿੱਖ ਧਰਮ ਹੈ, ਇਸ ਧਰਮ ਦੇ ਵਿੱਚ ਜੋ ਸਭ ਤੋਂ ਮੁੱਢਲੀ ਪੜ੍ਹਾਈ ਕੀਤੀ ਗਈ ਉਹਦੇ ਚ ਲਿਖਿਆ ਕਿ ਪੈਰੀ ਪਾਵਣਾ ਜਗ ਵਰਤਾ ਹੈ। ਸਾਨੂੰ ਗੁਰਸਿੱਖਾਂ ਦੇ ਚਰਨੀ ਪੈਣ ਦੀ ਆਦਤ ਪਾਈ ਤੇ ਸਿੱਖ ਗੁਰੂਆਂ ਦੇ ਚਰਨੀ ਵੀ ਪੈਂਦਾ ਰਿਹਾ ਤੇ ਗੁਰਸਿੱਖਾਂ ਦੇ ਚਰਨੀ ਵੀ ਪੈਂਦਾ ਰਿਹਾ। ਸਿੱਖ ਗੁਰੂ ਦੀ ਮਹਿਮਾ ਵੀ ਕਰਦਾ ਰਿਹਾ ਤੇ ਗੁਰਸਿੱਖਾਂ ਦੀ ਮਹਿਮਾ ਵੀ ਕਰਦਾ ਰਿਹਾ। ਗੁਰੂ ਦੀ ਪੂਜਾ ਵੀ ਤੇ ਗੁਰਸਿੱਖਾਂ ਦੀ ਪੂਜਾ ਵੀ, ਇਹ ਸਮਾਨ ਸਮਝਾ ਦਿੰਦਾ, ਇਹਨੂੰ ਕੋਈ ਮੇਟ ਨਹੀਂ ਸਕਦਾ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਅੰਮ੍ਰਿਤ ਬਾਣੀ ਵਿੱਚ ਵੀ ਕਿਹਾ, ਜੋ ਦੀਸਾ ਗੁਰੂ ਸਿੱਖਣਾ ਇਸ ਦਿਵ ਦਿਵ ਲਾਗੈ ਪਾਏ ਜੋ ਪਾਏ ਨੂੰ ਕਹਿ ਦਿੰਦੇ ਜੀ। ਗੁਰਸਿੱਖਾਂ ਕੀ ਹਰ ਧੂੜਦੇ ਹਮ ਪਾਪੀ ਪੀਗਤ ਪਾ, ਦਾਨ ਮਹਿੰਡਾ ਕਲੀ ਖਾਤ ਜੇ ਮਿਲੇ ਤਾਂ ਮਸਤਕ ਲਾ। ਇਹ ਸਾਰੇ ਕੁਦਰ ਹਜ਼ੂਰ ਕਹਿੰਦੇ ਵੀ ਐਸਾ ਸਮਾਂ ਆ ਜਾਏਗਾ ਜੋ ਯੁੱਗਾਂ ਤੋਂ ਮਰਿਆਦਾ ਚਲੀ ਆ ਰਹੀ। ਯੁੱਗਾਂ ਤੋਂ ਮਰਿਆਦਾ ਇਹ ਹੈ ਕਿ ਆਪ ਤੇ ਵੱਡਿਆਂ ਦਾ ਸਤਿਕਾਰ ਕਰਨਾ, ਆਪ ਤੇ ਵੱਡਿਆਂ ਦੇ ਅੱਗੇ ਨਿਭਣਾ, ਨਿਵੇ ਸੋ ਗੌਰਾ ਹੋਵੇ, ਆਪਸ ਕੋ ਜੋ ਜਾਣੇ ਨੀਚਾ ਹੋਮੀ ਦਾ ਤਿਆਗ ਕਰਨ ਲਈ। ਕਿ ਭਾਈ ਗੁਰਦਾਸ ਨੇ ਕੇਵਲ ਇੱਕ ਨਿੱਕੀ ਬੱਚੇ ਦੀ ਪੈਰੀ ਹੱਥ ਲਾਇਆ, ਸਾਥੀ ਬਹੁਤ ਵੱਡੀ ਹੈ ਤੇ ਜੇ ਉਹ ਸਾਥੀਆਂ ਆਪਾਂ ਵਿੱਚ ਐਡ ਕਰਨ ਲੱਗੀ ਗੱਲ ਵੱਧ ਜਾਏਗੀ। ਤੇ ਭਾਈ ਸਾਹਿਬ ਵਿਆਸਾ ਪਾਰ ਕਰਾਇਆ ਸਾਰੀਆਂ ਸੰਗਤਾਂ ਨੂੰ ਬਿਨਾਂ ਬੇੜੀਆਂ ਤੋਂ, ਇਹ ਥੋੜਾ ਜਿਹਾ ਸੂਖਮ ਹੰਕਾਰ ਹੋਇਆ ਕਿ ਮੈਂ ਸੰਗਤਾਂ ਨੂੰ ਬੇੜੀਆਂ ਤੋਂ ਬਿਨਾਂ ਹੀ ਪਾਣੀ ਦੇ ਉੱਤੇ ਦੀ ਲਗਾ ਦਿੱਤਾ। ਗੋਇੰਦਵਾਲ ਸਾਹਿਬ ਜਾ ਕੇ ਰਾਤ ਕੱਟੀ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਜਾਣਾ, ਮਾਮੇ ਭਾਣਜੀ ਦੀ ਸੰਸਾਰੀ ਰਿਸ਼ਤੇਦਾਰੀ ਹੈ, ਭਾਣਜਾ ਗੁਰੂ ਬਣਿਆ, ਇਹ ਮਾਮਾ ਆਪਣੇ ਭਾਣਜੇ ਦੇ ਪਿਆਰ ਵਿੱਚ ਇਹ ਨਵੇਂ ਗੁਰੂ ਬਣੇ ਹੋਏ ਪੰਜਵੀਂ ਥਾਂ ਤੇ ਗੁਰੂ ਨਾਨਕ ਦੇ ਸਰੂਪ ਦੇ ਦਰਸ਼ਨ ਵੀ ਕਰਨ। ਇਹ ਵੀ ਦੇਖਣ ਵਾਸਤੇ ਕਿ ਵੱਡਿਆਂ ਗੁਰੂਆਂ ਵਾਲੇ ਲੱਛਣ ਹੈ, ਐਸੀ ਵੀ ਵਿਚਾਰ। ਉਹਦੇ ਵਿੱਚ ਹੁਣ ਭਾਈ ਸਾਹਿਬ ਜੀ ਨੂੰ ਜਦੋਂ ਥੋੜਾ ਜਿਹਾ ਹੰਕਾਰ ਖੁੱਲਿਆ, ਇਹ ਫਿਰ ਨਾਲ ਪਰਖਣਾ ਦੀ ਗੱਲ ਸੋਚ ਹੋਈ ਕਿ ਜੇ ਗੁਰੂ ਸਾਹਿਬ ਨੇ ਮੇਰੇ ਬਿਨਾਂ ਹੀ ਸਾਥੀਆਂ ਦੇ ਦੱਸਣ ਤੋਂ ਵਿਆਸਾ ਤੋਂ ਸੰਗਤਾਂ ਨੂੰ ਪਾਰ ਲੰਘਾਉਣ ਦੀ ਗੱਲ ਦੱਸ ਦਿੱਤੀ, ਫਿਰ ਮੈਂ ਸਮਝੂ ਵੀ ਗੁਰੂ ਅੰਤਰਜਾਮੀ ਹੈ, ਇਸ ਗੁਰੂ ਨਾਨਕ ਦੀ ਗੱਦੀ ਤੇ ਬੈਠਣ ਦੇ ਯੋਗ ਹੈ ਪਾਉਣ ਜਾਵੇ। ਤੇ ਜਿਸ ਵੇਲੇ ਵਿਆਸਾ ਤੋਂ ਪਾਰ ਦੂਸਰੇ ਪਾਸੇ ਜਾਂਦੇ ਆ, ਬੱਚੇ ਖੇਡ ਰਹੇ, ਬੱਚਿਆਂ ਦੀ ਖੇਡ ਵਿੱਚ ਭਾਈ ਸਾਹਿਬ ਵੀ ਥੋੜਾ ਜਿਹਾ ਵੇਖਣ ਲੱਗ ਪਏ, ਭੱਜ ਗਏ ਬੱਚੇ। ਆਪ ਸੂਚੀ ਪਿਆਰ ਵੀ ਬਹੁਤ ਹੁੰਦਾ, ਝਗੜਾ ਵੀ ਬਹੁਤ ਹੀ ਛੇਤੀ ਹੋ ਜਾਂਦਾ, ਝਗੜਾ ਮਿਟਦਾ ਵੀ ਨਹੀਂ ਛੇਤੀ, ਕਿਉਂ ਪੱਥਰ ਦੀਆਂ ਲੀਕਾਂ ਲੀਆਂ ਪਾਣੀ ਦੀਆਂ ਲੀਕਾਂ ਬੱਚਿਆਂ ਦੀ। ਗੁਰਮੁਖਾਂ ਦਾ ਵੀ ਐਸੇ ਹੀ ਹੁੰਦਾ, ਵੈਰ ਹੋ ਗੁਰੂ ਵੈਰ ਬਹੁਤ ਮਿਟੇ, ਬੱਚੇ ਥੋੜਾ ਜਿਹਾ ਇੱਕ ਦੂਜੇ ਤੇ ਔਖੇ ਭਾਰੇ ਹੋ ਕੇ ਉਹ ਕਹਿੰਦਾ ਮੈਂ ਜਿੱਤੂੰ, ਇਹ ਦੂਸਰਾ ਬੱਚਾ ਕਹਿੰਦਾ ਨਹੀਂ ਤੂੰ ਗਲਤ ਕਹਿ ਰਿਹਾ, ਨਾ ਤੂੰ ਜਿੱਤ ਸਕਦਾ ਨਾ ਮੈਂ ਜਿੱਤ ਸਕਦਾ। ਕਹਿੰਦੇ ਵੀ ਹੋਰ ਕੌਣ ਜਿੱਤੂ? ਕਹਿੰਦੇ ਜਿੱਤੂਗਾ ਉਹ ਜਿਹਦੇ ਤੇ ਗੁਰੂ ਦੀ ਮਿਹਰ ਹੋਊਗੀ, ਜਿਹਦੇ ਤੇ ਗੁਰੂ ਕਿਰਪਾ ਕਰੂ। ਜੇ ਤੇਰੇ ਤੇ ਗੁਰੂ ਨੇ ਕਿਰਪਾ ਕਰੀ ਤੂੰ ਜਿੱਤ ਜਾਏਗਾ, ਮੇਰੇ ਤੇ ਕਰੀ ਮੈਂ ਜਿੱਤ। ਭਾਈ ਗੁਰਦਾਸ ਦਾ ਹੰਕਾਰ ਟੁੱਟ ਗਿਆ, ਅੱਖਾਂ ਚੋਂ ਪਾਣੀ ਆ ਗਿਆ ਗੁਲਾਬ, ਮੇਰੇ ਨਾਲੋਂ ਇਹ ਬੱਚੇ ਅੱਗੇ ਪਰ ਮੈਂ ਬਹੁਤ ਪਿੱਛੇ ਚਲਿਆ ਗਿਆ। ਭਾਈ ਗੁਰਦਾਸ ਨੇ ਸੰਗ ਸ਼ਰਮ ਲਾ ਕੇ ਉਹ ਬੱਚੇ ਦੇ ਪੈਰ ਫੜ ਲਏ ਸੀਗੇ ਵਚਨ ਵਿੱਚ, ਉਹਦੇ ਚਰਨਾਂ ਦੇ ਮੱਥਾ ਟੇਕ। ਬੱਚੇ ਹੈਰਾਨ, ਸੰਗਤਾਂ ਹੈਰਾਨ, ਨਿੱਕੇ ਜਿਹੇ ਬੱਚੇ ਨੂੰ ਭਾਈ ਸਾਹਿਬ ਮੱਥਾ ਟੇਕਦੇ। ਤੇ ਹੁਣ ਨਿਮੋ ਚੁਣਾ ਹੋ ਕੇ ਅੰਮ੍ਰਿਤਸਰ ਸਾਹਿਬ ਪਹੁੰਚੇ, ਗੁਰੂ ਅਰਜਨ ਸਾਹਿਬ ਤਖ਼ਤ ਤੇ ਬਿਰਾਜਮਾਨ। ਭਾਈ ਸਾਹਿਬ ਜੀ ਆ ਗਏ, ਆਦਰ ਸਤਿਕਾਰ ਕੀਤਾ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਭਾਈ ਗੁਰਦਾਸ ਜੀ ਤੁਸੀਂ ਧੰਨ ਹੋ, ਇੱਕ ਤਾਂ ਸੰਗਤਾਂ ਨੂੰ ਸਰਦੀ ਤੋਂ ਜਾਡੇ ਤੋਂ ਬਚਾ ਲਿਆ, ਤੇ ਇਤਨੀ ਵੱਡੀ ਕਰਾਮਾਤ ਬਚਾਈ, ਬੇੜੀਆਂ ਤੋਂ ਬਿਨੇ ਸੰਗਤਾਂ ਪਾਰ ਲੰਘਾ ਦਿੱਤੀਆਂ। ਤੇ ਦੂਸਰਾ ਭਾਈ, ਇੰਨੀ ਨਿਮਰਤਾ ਤੁਹਾਡੇ ਵਿੱਚ ਕਿ ਨਿੱਕੇ ਦੇ ਬੱਚੇ ਦੇ ਪੈਰ ਤੇ ਮੱਥਾ ਟੇਕ ਦਿੱਤਾ ਤੁਸੀਂ, ਇਸ ਲਈ ਸਤਿਗੁਰੂ ਮਹਾਰਾਜ ਨੇ ਬਹੁਤ ਹੀ ਆਦਰ ਤੇ ਪਿਆਰ ਕੀਤਾ। ਭਾਈ ਗੁਰਦਾਸ ਨੂੰ ਤਸੱਲੀ ਹੋ ਗਈ। ਇਸ ਤੋਂ ਭਾਵ ਕੇ ਜੇ ਭਾਈ ਗੁਰਦਾਸ ਵਰਗੇ ਮਹਾਨ ਵਿਦਵਾਨ, ਜਿਨ੍ਹਾਂ ਨੂੰ ਗੁਰੂ ਘਰ ਦੇ ਵੇਦ ਵਿਆਸ ਕਿਹਾ ਜਾਂਦਾ, ਉਹ ਨਿੱਕੇ ਜਿਹੇ ਬੱਚੇ ਦੇ ਪੈਰਾਂ ਤੇ ਮੱਥਾ ਟੇਕਦੇ, ਤੇ ਅੱਜ ਜੇ ਉਹ ਸਾਡੀ ਆਦਤ ਕੀ ਹੈ ਕਿ ਸਾਡੇ ਮਾਤਾ ਪਿਤਾ ਹੋਣ, ਕੋਈ ਕਮਾਈ ਵਾਲੇ ਗੁਰਮੁਖ ਹੋਣ, ਇਹ ਸਾਡੇ ਵਿੱਚ ਇੱਕ ਐਸਾ ਕੱਟੜਵਾਦ ਪੈਦਾ ਕਰ ਦਿੱਤਾ ਗਿਆ ਕਿ ਜੀ ਪੈਰੀਆਂ ਚਲਾਉਣਾ ਮਨਵਤ ਹੈ, ਗੋਡੀਆਂ ਚਲਾਉਣਾ ਮਨਵਤ ਹੈ, ਤੇ ਇਹ ਕਦੇ ਵੀ ਖਾਲਸੇ ਨੇ ਕਰਨਾ, ਇਹ ਸਾਡੇ ਚ ਭਗਤ ਹੀ ਕਿ ਗੁਰੂ ਸਾਹਿਬ ਦਾ ਵਚਨ ਆ ਗਿਆ। ਇਸ ਲਈ ਇੱਥੇ ਗੱਲ ਖੁੱਲ੍ਹ ਦੀ ਲੋੜ ਹੈ। ਅਗਰ ਕਿਸੇ ਨੂੰ ਇਸ ਗੱਲ ਤੇ ਸ਼ੱਕ ਹੋਵੇ ਵੀ ਇਹ ਗੁਰਮਤ ਵਿਰੋਧੀ ਹੈ, ਤਾਂ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਨੂੰ ਪੜ੍ਹ ਲੈ, ਕੰਨਾਂ ਦੱਸ ਦਿਆਂਗਾ। ਤੇ ਉਹ ਭਾਈ ਸਾਹਿਬ ਦੀ ਰਚਨਾ, ਉਹਨਾਂ ਨੇ ਇਸ ਵਿਸ਼ੇ ਤੇ ਕਾਫ਼ੀ ਕੁਛ ਪ੍ਰਮਾਣ ਦੇ ਕੇ ਸਿੱਧ ਕੀਤਾ। ਔਰ ਭਾਈ ਕਾਨ ਸਿੰਘ ਨਾਭਾ ਦੇ ਅੱਖਰ ਗੁਰਮਤ ਮਾਰਕੰਡ ਵਿੱਚ ਉਹ ਕਹਿੰਦੇ, ਕੁਝ ਹੋਮੇ ਦੇ ਮਾਰੇ ਸਿੱਖ ਪੈਰੀ ਹੱਥ ਲਾਉਣ ਨੂੰ ਮਨਮਤ ਸਮਝ ਬੈਠੇ। ਇਹ ਅੱਖਰ ਵੀ ਭਾਈ ਕਾਨ ਸਿੰਘ ਨਾਭਾ ਦੇ ਲੱਗੇ ਨੇ, ਜਿਨ੍ਹਾਂ ਨੂੰ ਸਾਰਾ ਪੰਥ ਮੰਨ ਲਿਆ। ਇਸ ਕਰਕੇ ਇਹ ਵੀ ਕੁਛ ਕਲਯੁਗ ਦੇ ਲੱਛਣ ਦੀ ਗੱਲ ਆ ਗਈ। ਹਜ਼ੂਰ ਕਹਿੰਦੇ ਨੇ, ਐਂਡ ਬੈਂਡ ਫੇਰਿਆ ਸਮੇਂ ਆਕੜ ਆਕੜ ਕੇ ਤੁਰਨਗੇ। ਉਹਨਾਂ ਦੀ ਤੋਰ ਦੇ ਵਿੱਚ ਵੀ ਹੰਕਾਰ ਹੋਏਗਾ, ਉਹਨਾਂ ਦੇ ਬੋਲਣ ਵਿੱਚ ਵੀ ਹੰਕਾਰ ਹੋਏਗਾ। ਕਹਿੰਦੇ ਫਿਰ ਆਪਣਾ ਸੀਸ ਜਿਹੜਾ ਏਕ ਏਕ ਨਾ ਨਿਆਏ ਹੈ, ਇੱਕ ਦੂਜੇ ਦੇ ਅੱਗੇ ਸਿਰ ਨੀਵਾ ਨਹੀਂ ਕਰਨਗੇ। ਤੇ ਗੁਰਸਿੱਖ ਜਦੋਂ ਫਤਿਹ ਬੁਲਾਉਂਦਾ, ਇਹ ਫਤਿਹ ਬੁਲਾਉਣ ਲੱਗਿਆਂ ਇਹ ਮਰਿਆਦਾ ਹੈ ਕਿ ਸੀਸ ਨੀਵਾ ਕਰਨਾ। ਗੁਰਸਿੱਖ ਨੂੰ ਗੁਰੂ ਗੋਬਿੰਦ ਸਿੰਘ ਦਾ ਰੂਪ ਜਾਣ ਕੇ ਉਸ ਗੁਰਸਿੱਖ ਨੇ ਉਹਦੇ ਚਰਨਾਂ ਵੱਲ ਨੂੰ ਸੀਸ ਕਰਨਾ, ਤੇ ਉਹ ਗੁਰਸਿੱਖ ਨੇ ਉਹਦੇ ਚਰਨਾਂ ਵੱਲ ਨੂੰ ਕਰਨਾ, ਤੇ ਮੁੱਖੋਂ ਆਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਮਤ ਦੀ ਬਾਤ ਹੈ, ਸੀਸ ਲਗਾਉਣਾ। ਇਹ ਇਸ ਕਰਕੇ ਕਹਿੰਦੇ, ਐਂਡ ਬੈਂਡ ਫਿਰਿਆ ਸਮੇਂ ਅਸੀਂ ਏਕ ਏਕ ਨਾ ਨਿਆਏ ਹੈ, ਗੁਰਮਤ ਵਿੱਚ ਇੱਕ ਦੂਜੇ ਦੇ ਅੱਗੇ ਸੀਸ ਲਵਾਉਣ ਦੀ ਗੱਲ। ਇਹ ਕਲਯੁਗ ਦੇ ਵਿੱਚ ਇਹ ਲੱਛਣ ਹੈ ਕਿ ਆਕੜ ਆਕੜ ਕੇ ਤੁਰਨਗੇ। ਇਹ ਬਹੁਤ ਵਾਰ ਵੇਖਿਆ। ਮੈਂ ਇੱਕ ਵਾਰ ਐਸੀ ਘਟਨਾ ਮੇਰੇ ਨਾਲ ਵੀ ਹੋਈ। ਇੱਕ ਜਗ੍ਹਾ ਤੇ ਬਹੁਤ ਹੀ ਮਾਨੀ ਕੋਲ ਖੜਾ ਸੀ, ਸੁੱਖ ਨਾਲ ਹਜ਼ਾਰ ਬੰਦਾ ਪੈਰੀ ਹੱਥ ਲਾਉਣ ਵਾਲਾ ਖੜਾ ਸੀ। ਤੇ ਉਹਦੇ ਚ ਮੈਂ ਕਿਹਾ ਵੀ ਚਲੋ ਸਤਿਕਾਰਯੋਗ ਸਤਿਕਾਰਯੋਗ ਨਾ ਵੀ ਹੋਣ ਜਿਹੜਾ ਇੰਨੇ ਜਿਹੜੇ ਲਾਉਂਦੇ ਕਿ ਮੇਰਾ ਜੀ ਨਾ ਕਰਿਆ ਪੈਰੀ ਹੱਥ ਲਾਉਣ ਨੂੰ। ਮੈਂ ਚੱਲ ਮੈਂ ਫਤਿਹ ਬੁਲਾ ਦਿਆ। ਮੈਂ ਕਹਿ ਦਿੱਤਾ ਕੋਲ ਨੂੰ ਕਿ ਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਮੁੱਖੋਂ ਭਲਾ ਮਾਣਸ ਜਮਾਂ ਬੋਲੀ ਨਹੀਂ, ਗੁੰਗਾ ਹੀ ਹੋ ਗਿਆ। ਇਹ ਬਲਕਿ ਮੇਰੀ ਇਨਕੁਆਇਰੀ ਸ਼ੁਰੂ ਕਰਤੀ ਗੱਲ, ਕਹਿੰਦੇ ਪਿੱਛੋਂ ਕੌਣ ਆਇਆ, ਕਿੱਥੋਂ ਆਇਆ। ਇਹ ਐਸਾ ਵੀ ਅਪਮਾਨ ਚਾਹੀਦਾ। ਗੁਰਮੁਖ ਹੈ ਇੱਕ ਦੂਜੇ ਦੇ ਅੱਗੇ ਨਿਭਣਾ, ਸਤਿਕਾਰ ਕਰਨਾ। ਪਰ ਇਹ ਵੀ ਗੱਲ ਨਹੀਂ ਵੀ ਇੱਕ ਬੰਦਾ ਖੜਾ ਹੈ ਤੇ ਬਾਕੀ ਸਾਰੇ ਉਹਦੇ ਅੱਗੇ ਪੈਰੀਆਂ ਲੈਣੀਆਂ, ਇਹ ਵੀ ਗੁਰਮਤ ਨਹੀਂ ਹੈ। ਗੁਰਮਤ ਇਹ ਹੈ ਕਿ ਇੱਕ ਦੂਜੇ ਦੇ ਅੱਗੇ ਤਨ। ਮਹਾਂਪੁਰਸ਼ ਐਸੇ ਜਿਹਨਾਂ ਮਹਾਂਪੁਰਸ਼ਾਂ ਨੇ ਗੁਰਮਤ ਜਾਣੀ, ਸੰਤ ਬਾਬਾ ਅਜੀਤ ਸਿੰਘ ਜੀ ਨਸਲਪੁਰ ਵਾਲੇ ਮਹਾਂਪੁਰਸ਼ ਹੋਏ, ਬ੍ਰਹਮ ਦਿੱਤੇ ਮਹਾਂਪੁਰਸ਼। ਦਾਸ ਨੇ 4 ਸਾਲ ਸੰਗਤ ਕੀਤੀ ਹੈ ਉਹਨਾਂ ਦੀ, ਉਹਨਾਂ ਦੀ ਸਰੀਰ ਦੀ ਪਿਛਲੀ ਉਮਰ ਸੀ। ਮਹਾਂਪੁਰਸ਼ਾਂ ਵਰਗਾ ਸੰਸਾਰ ਦੇ ਅੰਦਰ ਕੋਈ ਮਹਾਂਪੁਰਸ਼ ਪੈਦਾ ਹੋਣਾ ਕੋਈ ਮਿਸਾਲ ਨਹੀਂ ਲੱਗਦੀ। ਮਸਤ ਵਾਲੇ ਮਹਾਂਪੁਰਸ਼, ਪੋਤੀ ਮਰਦਾਨ ਦੀ ਸਾਰੀ ਸੰਪਦਾ ਬਾਬਾ ਅਤਰ ਸਿੰਘ ਹੇਮ ਸਾਹਿਬ ਵਾਲੇ ਔਰ ਮਹਾਂਪੁਰਸ਼ ਸੰਤ ਬਾਬਾ ਜਵਾਲਾ ਸਿੰਘ ਜੀ ਮਰਕੋ ਵਾਲੀ, ਸੰਤ ਹਰੀ ਸਿੰਘ ਜੀ ਕਹਾਰ ਕਰੀਏ, ਬਾਬਾ ਸੋਹਣ ਸਿੰਘ ਜੀ ਰਾਧਾ ਸਵਾਮੀ, ਇਹ ਸਾਰੇ ਜਿੰਨੇ ਵੀ ਸਾਧੂ ਸਨ ਭਿੰਡਰਾਂ ਵਾਲੇ ਮਹਾਂਪੁਰਸ਼ ਵੱਡੇ ਛੋਟੇ ਸਾਰੇ ਇਹ ਚੱਲ ਕੇ ਨਜ਼ਰ ਪਰ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਆਏ ਸਮੇਂ ਸਮੇਂ ਅਨੁਸਾਰ ਸਾਰੇ ਸਾਧੂ ਸਾਰੀ ਜ਼ਿੰਦਗੀ ਹੜ ਆਇਆ ਕੋਈ ਡੇਰਾ ਨਹੀਂ ਸੀ ਜਿਹਦੇ ਚ ਬੈਠੇ ਸੀ ਆਪਦੇ ਘਰ ਬੈਠੇ ਸੀ ਮਹਾਰਾਜੇ ਭੁਪਿੰਦਰ ਸਿੰਘ ਵਰਗੇ ਇਹਨਾਂ ਦੇ ਦਰਸ਼ਨ ਕਰਨ ਆਉਂਦੇ ਜਦੋਂ ਰਿਆਸਤਾਂ ਦਾ ਰਾਜ ਸੀ ਇਹ ਜਦੋਂ ਆ ਹਿੰਦੁਸਤਾਨ ਦਾ ਸਾਰਾ ਰੂਪ ਰੇਖਾ ਬਦਲ ਗਈ ਰਾਜ ਦੀ ਇਹ ਅਵਸਥਾ ਇੰਨੀ ਉੱਚੀ ਸੀ ਪਤਾ ਲੱਗੀ ਰਾਮ ਕੋਲ ਬੈਠਿਆਂ ਨੂੰ ਇੱਕ ਦਿਨ ਕਹਿੰਦੇ ਭਾਈ ਉਹ ਕਿਸੇ ਨੇ ਸੂਹ ਮਿਲ ਗਈ ਥੋੜੀ ਜਿਹੀ ਕਹਿੰਦੇ ਬਾਬਾ ਜੀ ਇਹ ਆ ਕੁਛ ਪਤਾ ਲੱਗ ਰਿਹਾ ਵੀ ਕੋਈ ਬਹੁਤ ਵੱਡਾ ਬੰਦਾ ਆਇਆ ਸੀ ਮੱਥਾ ਟੇਕਣ ਤੁਹਾਡੇ ਦਰਸ਼ਨ ਕਰਨ ਕਹਿੰਦੇ ਹਾਂ ਭਾਈ ਕਹਿੰਦੇ ਉਹ ਦਿੱਲੀ ਵਾਲੀ ਬੀਬੀ ਆਈ ਸੀ ਕਹਿੰਦੇ ਉਹ ਦਿਨੇ ਤਾਂ ਸ਼ਰਮ ਕਰਦੀ ਸੀ ਜਦੋਂ ਲੋਕ ਚਲੇ ਗਏ ਕਹਿੰਦੇ ਉਹ ਸਮਝ ਕੇ ਆਏ ਸੀ ਵੀ ਲੋਕ ਨਾ ਦੇਖਣ ਕਿਤੇ ਡਰਾਂ ਵੀ ਆਈ ਹੋਈ ਗਿਆਨੀ ਜੈ ਸਿੰਘ ਦੇ ਪਦਾਰਥ ਲਿਆਂਦੇ ਵੀ ਐ ਰੋਦੇ ਸੀ ਬਾਬਾ ਜੀ ਨੇ ਹੱਥ ਵੀ ਨਹੀਂ ਲਾਇਆ ਬੇਪਤਾ ਬੇਪਰਵਾਹ ਸਦਾ ਰੰਗ ਹੱਟ ਹੈ ਪਰਵਾਹ ਨਹੀਂ ਸੀ ਇੰਦਰਾ ਗਾਂਧੀ ਆਈ ਬੁਲਾਈ ਹੋਈ ਹੈ ਕੌਣ ਹੈ ਕੌਣ ਨਹੀਂ ਝਾਕੇ ਹੀ ਨਹੀਂ ਉਧਰ ਸੋ ਇਸ ਕਰਕੇ ਸਾਸ ਜੀ ਬੇਪਰਵਾਹ ਸਦਾ ਰੰਗ ਲਾ ਕੇ ਜਾਪੁਰ ਪਾਪ ਸਵਾਮੀ ਤੇ ਐਸੇ ਮਹਾਂਪੁਰਸ਼ ਤੇ ਉਹਨਾਂ ਦੇ ਜੇ ਕੋਈ ਨਿੱਕਾ ਜਾ ਬੱਚਾ ਵੀ ਕੋਈ ਜਾ ਕੇ ਚਰਨੀਆਂ ਤੋਂ ਆਉਂਦਾ ਬਾਬਾ ਜੀ ਉਹਦੇ ਪਹਿਲੀ ਲਾ ਰਹੇ ਸੀ ਤੇਜ਼ੀ ਨਾਲ ਉਹਦੇ ਚਰਨੀ ਤੇ ਇਹੋ ਸਾਸ ਜੀ ਗੁਰਸਿੱਖਾਂ ਦੇ ਵਿੱਚ ਇਹ ਹੈ ਵੀ ਇੱਕ ਦੂਜੇ ਨੂੰ ਦੂਸਰੀ ਗੱਲ ਇੱਕ ਇਹ ਵੀ ਹੈ ਜਿਸ ਕਰਕੇ ਬਹੁਤਾ ਅਸੀਂ ਪ੍ਰਚਾਰ ਪਹਿਲੀ ਹੱਥ ਨਾ ਲਾਉਣ ਦਾ ਕਰ ਰਹੇ ਹਾਂ ਨਾ ਉਹ ਮਨਮਤ ਜਿਹੜੇ ਮਨਮਤੀ ਲੋਕ ਸੀ ਉਹਨਾਂ ਨੇ ਥੋੜਾ ਜਿਹਾ ਜਾਲੇ ਕੰਮ ਖਰਾਬ ਕਰ ਦਿੱਤਾ ਇਸ ਕਰਕੇ ਫਿਰ ਸਾਨੂੰ ਇਹ ਕਰਨਾ ਪਿਆ ਬਾਕੀ ਇਹ ਜੇ ਇਹ ਮਨਮਤ ਨਹੀਂ ਹੈ ਇੱਕ ਦੂਜੇ ਦੇ ਵਿੱਚ ਹੋਣਾ ਤੇ ਕਈ ਵਾਰ ਐਸਾ ਵੀ ਹੁੰਦਾ ਹੁਣ ਸਾਡੀ ਸੰਪਰਦਾ ਦੇ ਅੰਦਰ ਟਕਸਾਲ ਦੇ ਅੰਦਰ ਫਤਿਹ ਬੁਲਾਉਣ ਦਾ ਵਰਤਾਰਾ ਮਹਾਂਪੁਰਸ਼ਾਂ ਨੇ ਇਹ ਭਾਈ ਫਤਿਹ ਬੁਲਾ ਤੇ ਇੱਕ ਮਹਾਂਪੁਰਸ਼ ਉਹਨਾਂ ਨੂੰ ਵੀ ਸੁਭਾਅ ਨਹੀਂ ਸੀ ਪੈਰੀਆਂ ਚਲਾਉਣ ਦਾ ਉਹਨਾਂ ਨੂੰ ਵੀ ਸੀ ਦੋਨਾਂ ਨੂੰ ਵੀ ਸੀ ਉਹ ਤਾਂ ਕਹੇ ਵੀ ਮੈਂ ਤੇਰੇ ਪੈਰੀਆਂ ਚਲਾਉਣਾ ਦੂਜਾ ਸੰਤ ਕਹੇ ਮੈਂ ਤੇਰੇ ਪੈਰੀਆਂ ਚਲਾਉਣਾ ਤੇ ਜਦ ਤੋਂ ਉਹ ਭਾਈ ਨਾ ਲਾਉਣ ਲੱਗੇ ਜਦ ਤਾਂ ਦੁਆ ਪਿੱਛੇ ਮੋਟੀ ਜਾਵੇ ਜਦੋਂ ਉਹ ਲਾਉਣ ਲੱਗੇ ਜਾਂ ਤਾਂ ਦੁਆ ਪਿੱਛੇ ਮੋਟੀ ਜਾਵੇ ਇਸ ਵਿੱਚ ਭਾਵੇਂ ਇਹ ਵੀ ਗੁਰਮਤ ਹੈ ਇਹਨੂੰ ਐਂਡ ਬੈਂਡ ਨਾ ਮਿਲੇ ਇਹ ਤਾਂ ਫਿਰ ਮਹਾਰਾਜ ਦੇ ਉਸ ਕਾਨੂੰਨ ਵਿੱਚ ਆ ਜਾਊਗਾ ਐਂਡ ਬੈਂਡ ਜਿਹੜਾ ਸਮੇਂ ਸਿਰ ਇੱਕ ਇੱਕ ਨਾ ਨਿਆ ਇੱਕ ਦੂਜੇ ਦੇ ਅੱਗੇ ਨਹੀਂ ਨਿਭਾਉਣਗੇ ਆਸਮਾਨ ਅਜੇ ਆਉਣਾ ਭਾਈ ਹੁਣ ਧਰਮ ਅਜੇ ਕਈ ਸਾਲ ਕੱਢਦਾ ਸੁੱਖ ਨਾਲ ਕਈ ਸਾਲਾਂ ਤੋਂ ਬਾਅਦ ਹੀ ਖਤਮ ਜਿਹਾ ਹੁੰਦਾ ਤੇ ਹੁਣ ਐਸਾ ਸਮਾਂ ਆਏਗਾ ਤੇ ਹੁਣ ਔਰ ਹੋਰ ਹੋਰ ਨਵੇਂ ਨਵੇਂ ਮਤ ਜਿਹੜੇ ਨੇ ਕਹਿੰਦੇ ਮਾਸ ਉਚਾਹੇਗੇ ਦੋ ਮਹੀਨੇ ਇੱਕ ਮਹੀਨਾ ਪਹਿਲਾਂ ਕੋਈ ਮਤ ਦੋ ਮਹੀਨੇ ਰਹੂਗਾ ਫਿਰ ਉਹਨਾਂ ਦੀ ਮਰਿਆਦ ਇੱਕ ਮਹੀਨੇ ਤੇ ਆਜੂਗੀ ਜੇ ਇੱਕ ਮਤ ਇੱਕ ਮਹੀਨਾ ਚੱਲਿਆ ਉਸ ਬਾਅਦ ਭੁੱਖ ਪੈ ਗਿਆ ਉਹਦਾ ਜੇ ਇਸ ਪ੍ਰਕਾਰ ਕੇ ਹੱਥ ਵਜਾਏਗੇ
ਦੇਵ ਪਿਤਰਨ ਪੀਰ ਕੋ ਨਹੀਂ ਭੂਲ ਪੂਜਣ ਜਾਣਗੇ
ਦੇਵਤਿਆਂ ਤੇ ਬਜ਼ੁਰਗਾਂ ਪਿਤਰਾਂ ਨੂੰ ਪੂਜਣ ਦੇ ਲਈ ਤਾਂ ਭੁੱਲ ਕੇ ਵੀ ਨਹੀਂ ਜਾਣਗੇ ਇਹ ਕੰਮ ਤਾਂ ਭੁੱਲ ਕੇ ਵੀ ਨਹੀਂ ਕਰਨਗੇ ਜੇ ਵਰਾਇਟੀ ਹੋ ਗਈ ਪੈਦੀ ਹੁਣ ਕਹਾਂ ਥੋੜਾ ਜਿਹਾ ਨਸਲ ਬਦਲ ਚੱਲੀ ਹੈ ਐਸੀ ਬਦਲ ਚੱਲੀ ਹੈ ਤੇ ਉਹਨਾਂ ਨੇ ਸਵਾਲ ਕਰਨੇ ਵੀ ਗੁਰਦੁਆਰੇ ਕਿਉਂ ਜਾਈਦਾ ਮੱਥਾ ਕਿਉਂ ਟੇਕੀਦਾ ਐ ਪੁੱਛਣਗੇ ਉਹ ਜਿਹੜੇ ਟੇਕਦੇ ਨੇ ਆਪ ਦਾ ਕੀ ਟੇਕਣਾ ਹੈ ਜਿਹੜੇ ਟੇਕਦੇ ਉਹਨੂੰ ਪੁੱਛਿਆ ਕਰਨਗੇ ਵੀ ਇਹਦਾ ਮਤਲਬ ਕੀ ਹੈ ਤਾਂ ਮਾਹਰੇ ਪੁੱਛਣਗੇ ਪਏ ਇਸ ਕਰਕੇ ਐਸਾ ਸਮਾਂ ਆਏਗਾ
ਦੇਵ ਤੀਰਥ ਸਾਰ ਚੰਦ ਪਰਮੇਸ਼ਰ ਆਪ ਕਹਾਣੀ
ਜਦ ਕਿ ਆਪ ਨੂੰ ਸਤਨਾਮ ਸ੍ਰੀ ਵਾਹਿਗੁਰੂ ਆਹ ਤਾਂ ਅੱਧਾ ਹੋ ਗਿਆ ਸਮਾਂ ਜਿਹੜੀ ਆਹ ਅਗਲੀ ਤੁਕ ਹੈ ਕਹਿੰਦੇ ਪੀਰਾਂ ਤੇ ਦੇਵਤਿਆਂ ਨੂੰ ਮਨ ਛੱਡ ਕੇ ਵਿਸਾਰ ਕੇ ਪਰਮੇਸ਼ਵਰ ਆਪ ਕਹਾਂਗੇ ਅਸੀਂ ਖੁਦ ਹੀ ਰੱਬ ਹਾਂ ਸਾਡੀ ਪੂਜਾ ਕਰੋ ਬਹੁਤ ਸਾਰੇ ਰੱਬ ਹੋ ਜਾਂਦੇ ਇਹ ਕੁਝ ਹੋਰ ਰੱਬ ਜੰਮਣ ਵਾਲੇ ਜਾਂ ਉਹ ਵੀ ਜੰਮੇ ਹੋਏ ਪ੍ਰਗਟ ਹੋਣ ਵਾਲੇ ਐਸੇ ਸਮੇਂ ਜਿਹੜੇ ਨੇ ਉਹ ਸੰਸਾਰ ਦੇ ਕਲਯੁਗ ਦੇ ਲੱਛਣ ਜਾਣਨੇ ਐਸਾ ਸਮਾਂ ਆ ਜਾਊਗਾ ਕਹਿੰਦੇ ਬੰਨ ਸੁਬੰਨੇ ਮਨੁੱਖ ਇੱਕ ਦੂਜੇ ਨੂੰ ਮਾਰਨ ਤੇ ਉਤਰਿਆ ਹੋਣਾ, ਇੱਕ ਦੂਜੇ ਨੂੰ ਮਾਰ ਕੇ ਮਨੁੱਖ ਮਨੁੱਖ ਦਾ ਧਾਨ ਪਏਗਾ, ਇੱਕ ਦੂਜੇ ਨੂੰ ਮਾਰਨਗੇ।
ਇੱਕ ਮਾਸ ਤੋਂ ਮਾਸ ਲਓ, ਅੱਜ ਮਾਸ ਲੈ ਤੋ ਚਲਾਏਗੇ।
ਇੱਕ ਮਹੀਨਾ ਦੋ ਮਹੀਨੇ, ਦੋ ਮਹੀਨੇ ਦੀ ਗੱਲ ਪਹਿਲਾਂ ਆ ਗਈ, ਇੱਕ ਮਹੀਨੇ ਦੀ ਵੀ ਆ ਗਈ। ਪਰ ਇਸ ਪੰਕਤੀ ਦੇ ਅੰਦਰ ਇੱਕ ਗੱਲ ਹੋਰ ਐਡ ਕਰ ਦਿੱਤੀ ਕਿ ਅੱਧ ਮਾਸ ਪੰਦਰਾਂ ਦਿਨ। ਕੁਛ ਮਤ ਇਹੋ ਜਿਹੇ ਹੋਣਗੇ ਜਿਹੜੇ ਪੰਦਰਾਂ ਕੁ ਦਿਨ ਹੀ ਕਰਨਗੇ। ਇਹ ਇਸ ਪ੍ਰਕਾਰ ਹੋ ਜਾਏਗੀ ਹਾਲਤ,
ਅੰਤ ਗੁਰ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਅੰਤ ਨੂੰ ਐਸੀ ਹਾਲਤ ਹੋਏਗੀ ਗੂਬਰ ਪਾਨ, ਪਾਣੀ ਚ ਬੁਲਬਲਾ ਜਿਵੇਂ ਪੈਦਾ ਹੁੰਦਾ ਹੈ, ਕਹਿੰਦੇ ਜਿਵੇਂ ਗੂਬਰ ਪਾਨ ਤੇ ਜਿਉ ਜਿਵੇਂ ਮਤ ਆਪ ਹੀ ਮਿਟ ਜਾਣਗੇ। ਬੁਲਬਲੇ ਨੂੰ ਕੋਈ ਵੀ ਧਰਨਾ ਆਪ ਹੀ ਮੁੜ ਜਾਂਦਾ, ਇਹ ਮਤ ਆਪ ਹੀ ਖਤਮ ਹੋ ਜਾਣਗੇ ਪਾਣੀ ਦੇ ਬੁਲਬਲੇ ਦੀ ਤਰ੍ਹਾਂ। ਇਹ ਕਿਉਂਕਿ ਮਤ ਨਹੀਂ ਹਨ, ਇਹ ਕੋਈ ਪਰਮੇਸ਼ਵਰ ਨੂੰ ਮੰਨਣ ਦੇ ਰਸਤੇ ਨਹੀਂ, ਇਹ ਪਰਮੇਸ਼ਵਰ ਦੇ ਰਸਤਿਆਂ ਨੂੰ ਤਾਂ ਤਿਆਗ ਕਰਕੇ ਹਾਲਤੇ ਹੋ ਜਾਏਗੇ। ਵੇਦ ਅਤੇ ਕਿਤਾਬਾਂ ਦੇ ਮਤ ਉੱਤੇ ਦੂਸ਼ਣ ਸੁੱਟਣਗੇ, ਕਹਿਣਗੇ ਆਹ ਨੁਕਸ ਹੈ ਫਲਾਣੇ ਗ੍ਰੰਥ ਵਿੱਚ, ਆਹ ਨੁਕਸ ਹੈ ਫਲਾਣੇ ਗ੍ਰੰਥ ਵਿੱਚ, ਉਹਨਾਂ ਤੇ ਦੂਸ਼ਣ ਆਰੋਪਣ, ਉਹਨਾਂ ਤੇ ਨੁਕਸ ਕੱਢਣਗੇ।
ਆਪਣੇ
ਆਪਣੇ ਹਿੱਤ ਆਪਣੇ ਵਾਸਤੇ ਵੇਦ ਕੁਰਾਨ ਦਾ ਨਹੀਂ ਪੜ੍ਹਨਗੇ, ਉਹਦੇ ਠੌਰ ਉਹਦੀ ਜਗ੍ਹਾ ਭੀਤਰ ਜੰਤਰ ਮੰਤਰ ਉਚਾਰ ਹੈ, ਜੰਤਰਾਂ ਮੰਤਰਾਂ ਵਿੱਚ ਜੁੜ ਜਾਣਗੇ। ਜੁੜ ਗਏ ਬਹੁਤ ਸਾਰੇ ਸ਼ਰੀਕ ਦੇ ਹਾਲਤ ਦੇਖੋ ਜਾ ਕੇ, ਪਹਿਲਾਂ ਤਾਂ ਚਲੋ ਜ਼ਿਲ੍ਹਾ ਪਟਿਆਲਾ ਸੀ, ਹੁਣ ਜ਼ਿਲ੍ਹਾ ਬਾਬਾ ਫਤਿਹ ਸਿੰਘ ਸਾਹਿਬ ਦੇ ਨਾਂ ਤੇ ਫਤਿਹਗੜ੍ਹ ਸਾਹਿਬ ਹੋ ਗਿਆ, ਫਤਿਹਗੜ੍ਹ ਸਾਹਿਬ ਨੂੰ ਜ਼ਿਲ੍ਹਾ ਬਣਾ ਦਿੱਤਾ ਗਿਆ। ਤੇ ਉੱਥੇ ਨਾਲ ਹੀ ਜਿੱਥੇ ਸਾਹਿਬਜ਼ਾਦਿਆਂ ਦੀ ਯਾਦ ਹੈ ਉਹਦੇ ਨਾਲ ਹੀ ਇਸਲਾਮ ਦੀ ਵੀ ਯਾਦ ਹੈ, ਰੌਜੇ ਕਹਿੰਦੇ ਮਨੋ ਰੌਜਿਆਂ ਦੇ ਵਿੱਚ ਉੱਥੇ ਤਾਕੇ ਤਵੀਤ ਕਰਨ ਵਾਲਾ ਰਹਿੰਦਾ। ਹੁਣ ਤਾਂ ਸ਼ਾਇਦ ਬੜਾ ਉਹਨੂੰ ਵੱਡੇ ਪੀਰ ਨੂੰ ਇਹ ਉਹਨੂੰ ਵੱਡੇ ਨੂੰ ਵੱਡਾ ਪੀਰ ਕਹਿੰਦੇ ਸੀ, ਇੱਕ ਛੋਟਾ ਕਿਸੇ ਨਾਲ, ਚਲੋ ਉਹਨਾਂ ਦਾ ਮਤ ਹੈ, ਆਪਾਂ ਨੂੰ ਉਹਨਾਂ ਦੇ ਮਤ ਦੇ ਖੰਡਣ ਦੀ ਕੋਈ ਲੋੜ ਨਹੀਂ। ਅਫਸੋਸ ਆਪਣੇ ਤੇ, ਉਹਦੇ ਵਿੱਚ ਇੱਕ ਗੱਲ ਬੜੀ ਚੰਗੀ ਹੈ ਜਿਹੜੀ ਮੈਂ ਇੱਥੇ ਲਪਾਉਣੀ ਨਹੀਂ ਚਾਹੁੰਦਾ। ਇਹ ਰੌਜਿਆਂ ਵਾਲਾ ਪੀਰ ਬਿਨਾਂ ਨਾਗਾ ਸਵੇਰੇ 3 ਵਜੇ ਉੱਠ ਕੇ ਮੇਰਾ ਸਾਰਾ ਮਸੀਤ ਬਾਅਦ ਜਾਂਦਾ, ਉਹ ਪਹਿਲਾਂ ਫਤਿਹਗੜ੍ਹ ਸਾਹਿਬ ਆ ਕੇ ਮੱਥਾ ਟੇਕਦਾ ਸੀ। ਜਦੋਂ ਕੋਈ ਸਿੱਖ ਦਿਸਦਾ ਸੀ ਇਹ ਦੋਨੇ ਹੱਥ ਐ ਪਸਾਰ ਕੇ ਨਾ ਨੱਠ ਕੇ ਆ ਕੇ ਗਲ ਮਿਲਦਾ ਸੀ, ਪਿਆਰ ਬਹੁਤ ਕਰਦਾ ਸੀ। ਹੁਣ ਸਾਡੇ ਵਾਲੇ ਲਾੜੇ ਦੀ ਹਾਲਤ ਦੇਖ ਲੋਕੀ, ਬਹੁਤ ਸਾਰੀਆਂ ਬੀਬੀਆਂ ਇੱਕ ਦਿਨ ਉੱਥੇ ਅੰਦਰ ਤੋਂ ਨਿਕਲੀਆਂ, ਸਿੱਖ ਬੀਬੀਆਂ ਚੰਗੇ ਘਰਾਣਿਆਂ ਦੀਆਂ ਧੀਆਂ ਤੇ ਜੱਟਾਂ ਦੀਆਂ ਕੁੜੀਆਂ, ਮੈਂ ਹੁਣ ਵੀ ਉਹਨਾਂ ਦੇ ਵਿੱਚ, ਮੈਂ ਸਿਆਲ ਹੀ ਇੱਕ ਦੋ ਬੀਬੀਆਂ ਸਾਡੇ ਪਿੰਡ ਦੀਆਂ, ਮੈਂ ਸੋਚਿਆ ਵੀ ਇਹ ਇੱਥੋਂ ਕਿਵੇਂ ਹੈ। ਮੈਂ ਜਦੋਂ ਜਾ ਕੇ ਹੁਣ ਬੀਬੀਆਂ ਦੀ ਗੱਲਾਂ ਦਾ ਪਤਾ ਬੰਦਿਆਂ ਨੂੰ ਲਿਆ ਸਕਦਾ, ਇਹ ਜਾ ਕੇ ਪਤਾ ਕੀਤਾ ਆਪਣੇ ਘਰ ਪਰਿਵਾਰ ਨੂੰ, ਪੁੱਛਿਆ ਵੀ ਇਹ ਗੱਲ ਦਾ ਪਤਾ ਕਰੋ, ਇਹ ਰੌਜਿਆਂ 'ਚ ਕੀ ਕਰਨ ਜਾਂਦੀਆਂ। ਸੰਗਣੀ ਕਹਿੰਦੀ ਤੁਸੀਂ ਕੀ ਲੈਣਾ, ਗੱਲਾਂ ਪ੍ਰਚਾਰ ਕਰਨ ਨੂੰ ਲੋੜ ਪੈਂਦੀ ਹੈ ਥਾਂ ਥਾਂ, ਤੂੰ ਮਦਦ ਕਰਦੇ ਨਹੀਂ, ਕਹਿੰਦੀ ਇਹ ਤਵੀਤ ਕਰਾਉਣ ਜਾਂਦੀ, ਧੰਨ ਭਾਵ ਜੰਤਰ ਕਰਾਉਣ ਜਾਂਦੀ ਹੈ, ਕਿਹਦੇ ਵਾਸਤੇ ਘਰ ਵਾਲਿਆਂ ਦਾ ਇਲਾਜ ਕਰਨਾ, ਬਸ ਕਰਨ ਵਾਸਤੇ। ਆ ਜਿਹੜੇ ਸਤਿਗੁਰੂ ਨੇ ਪੰਕਤੀ, ਉਹਨਾਂ ਦੇ ਥਾਂ ਤੇ ਜੰਤਰ ਮੰਤਰ ਉਚਾਰ ਹੈ, ਜਾਤੀ ਦਾ ਪਾਠ ਨਹੀਂ ਕਰਨਾ, ਸੁਖਮਣੀ ਨਹੀਂ ਪੜ੍ਹਨੀ, ਮੂਲ ਮੰਤਰ ਨਹੀਂ ਪੜ੍ਹਨਾ, ਸਾਰੇ ਮੰਤਰਾਂ ਦਾ ਮੁੱਢ ਨਹੀਂ ਪੜ੍ਹਨਾ। ਕਾਲੇ ਪੱਤੇ ਕੋਲ ਤਾਂ ਵੇਦਾਂ ਦੇ ਮੰਤਰ ਵੀ ਮੂਲ ਮੰਤਰ ਦੀ ਸਮਤਾ ਨਹੀਂ ਕਰ ਸਕਦੇ, ਫਲਸਫੇ ਜੋ ਮਰਜ਼ੀ ਲੋਕ ਮੂਲ ਮੰਤਰ ਦੇ ਪਾਠ ਕਰ। ਸੋ ਇਸ ਪ੍ਰਕਾਰ ਇਹ ਹਾਲਤ ਹੋ ਜਾਏਗੇ। ਐਸਾ ਸਮਾਂ ਆ ਜਾਏਗਾ ਇਹੋ ਜਿਹੀਆਂ ਸਰਕਾਰਾਂ ਬਣ ਜਾਣਗੀਆਂ ਕਿ ਵੇਦ ਔਰ ਕਿਤਾਬ ਦੋਨੇ ਗੱਲਾਂ ਇਕੱਠੀਆਂ, ਕਿਤਾਬ ਇਸਲਾਮ ਦੀਆਂ 4 ਕਿਤਾਬਾਂ ਕੁਰਾਨ, ਅੰਜੀਲ, ਤੌਰਾਤ, ਜ਼ਬੂਰ, ਇਹ ਰੇਕੇਦ ਜੁਲਬੇ ਅਥਰਵਨ ਵੇਦ, ਤੇ ਇਸ ਪ੍ਰਕਾਰ ਇਹ ਜਿਹੜੇ 4 ਵੇਦ ਹਨ, ਸ਼ਾਮ ਵੇਦ, ਇਹ ਸਾਰੇ 4 ਵੇਦ 4 ਕਦੇ ਇਹ ਸਰਕਾਰਾਂ ਐਸੀਆਂ ਆ ਜਾਣਗੀਆਂ ਇਹਨਾਂ ਤੇ ਬੈਨ ਲੱਗ ਜਾਏ, ਇਹਨਾਂ ਨੂੰ ਕੋਈ ਨਹੀਂ ਪੜ ਸਕਦਾ। ਤੇ ਇਸ ਪ੍ਰਕਾਰ ਲੋਕ ਹਟ ਜਾਣਗੇ ਇਹਨਾਂ ਨੂੰ ਪੜ੍ਹਨ ਤੋਂ। ਐਸਾ ਲੋਕਾਂ ਦੇ ਸੁਭਾਅ ਬਦਲ ਜਾਣਗੇ, ਸੁਭਾਅ ਦੀ ਤਬਦੀਲੀ ਪਹਿਲਾਂ ਥੋੜੀ ਥੋੜੀ ਹੋਵੇਗੀ, ਰੰਗ ਬਦਲੂਗਾ, ਪਹਿਲਾਂ ਰੰਗ ਤਾਂ ਬਦਲ ਗਿਆ, ਪਹਿਲਾਂ ਰੰਗ ਇਹ ਬਦਲੇਗਾ ਕਿ ਲੋਕ ਆਪਣੇ ਆਪ ਦਾਨ ਕਰਨ ਦੀ ਰੁਚੀ ਮੁੜ ਜਾਊਗੀ ਵੀ ਚਲੋ ਜੀ ਕੀ ਦਾਨ ਕਰਨਾ ਹੈ। ਕਈ ਤਰ੍ਹਾਂ ਦੀਆਂ ਤਰਕਾਂ ਉੱਠਣਗੀਆਂ ਦਾਨ ਕਰਨ ਦੀ, ਪਰ ਕੁਝ ਦਾਨ ਦੀ ਪ੍ਰੇਰਣਾ ਕਰਨ ਵਾਲਿਆਂ ਤੋਂ ਪ੍ਰਭਾਵਿਤ ਹੋ ਕੇ ਔਖੇ ਸੌਖੇ ਦਾਨ ਕਰ ਲਿਆ ਕਰਨਗੇ, ਫਿਰ ਉਹ ਸਮਾਂ ਹੁਣ ਕਰ ਲਿਆ ਆਹ ਹੁਣ ਸਮੇਂ ਦਾਨ ਕਰਨ ਨੂੰ ਕਿਸੇ ਦਾ ਜੀ ਨਹੀਂ ਕਰਦਾ ਤੇ ਕੋਈ ਕੋਈ ਗੁਰਮੁਖ ਹੋਏਗਾ ਜਿਹਦਾ ਆਪਣੇ ਆਪ ਜੀ ਕਰੇ ਦਾਨ ਕਰੇ। ਜਦੋਂ ਦਾਨ ਦੀ ਪ੍ਰੇਰਣਾ ਹੁੰਦੀ ਹੈ ਉਦੋਂ ਸਾਰਿਆਂ ਦਾ ਥੋੜਾ ਥੋੜਾ ਜੀ ਦਾਨ ਕਰਨ ਨੂੰ ਕਰਨ ਲੱਗਦਾ। ਇੱਕ ਸਮਾਂ ਐਸਾ ਆਏਗਾ ਕਿ ਪ੍ਰੇਰਣਾ ਕਰਨ ਵਾਲੇ ਜਿਹੜੇ ਨੇ ਉਹਨਾਂ ਨੂੰ ਵੀ ਬੁਰਾ ਭਲਾ ਕਿਹਾ ਜਾਏਗਾ, ਕਿਸ ਹੋਣਾ ਕੌਡੀ ਪੁੱਲ ਤੇ ਕਰੂਣਾ ਕਿਉਂ ਹੁੰਦੇ ਹੈ, ਕੋਈ ਜ਼ੋਰ ਲਾਵੇ ਫੁੱਟੀ ਕੌਡੀ ਨਾਲ ਨਹੀਂ ਕੋਈ ਕਰੂਗਾ। ਸ਼ਰਾਬਾਂ ਤੇ ਭਾਵੇਂ ਜਿੰਨੇ ਮਰਜ਼ੀ ਲੱਗ ਜਾਣ। ਮੈਂ ਹੈਰਾਨ ਇੱਕ ਸਿੱਖ ਘਰਾਣੇ ਦੇ ਨਾਲ ਹੀ ਸੰਬੰਧਿਤ ਔਰ ਜਿਹਨਾਂ ਨੂੰ ਅਕਾਲੀ ਪਾਰਟੀ ਵਿਚ ਬੜੀ ਵਧੀ ਜਗ੍ਹਾ ਪ੍ਰਾਪਤ ਹੈ, ਸਾਸ ਜੀ ਆਪਣੀ ਲੜਕੀ ਦਾ ਕੀਤਾ ਵਿਆਹ, ਜਿਸ ਵਿਆਹ ਦੇ ਵਿਚ ਮੇਰਾ ਖਿਆਲ ਹੈ ਜੇ ਕੁਛ ਨੀ 45-50 ਲੱਖ ਰੁਪਈਆ ਖਰਚ ਕੀਤਾ ਤੇ ਚਲੋ ਉਹਦੀ ਮਰਜ਼ੀ ਹੈ। ਵੈਸੇ ਤਾਂ ਗੱਲ ਇਹ ਹੈ ਜੀ ਵਾਜਪੂ ਨੇ ਵਾਧੂ ਦਿੱਤਾ ਤਾਂ ਇਹ 50 ਲੱਖ ਦੇ ਨਾਲ ਮੇਰਾ ਖਿਆਲ ਹੈ ਜੇ ਸੈਂਕੜੇ ਕੁਚਰੇ ਹੋਏ ਘਰ ਵੱਸ ਸਕਦੇ ਸੀ, ਸੈਂਕੜੇ ਲੋਕਾਂ ਦੀਆਂ ਗਰੀਬਾਂ ਦੀਆਂ ਬੇਟੀਆਂ ਵੀ ਇਹੀਆਂ ਜਾ ਸਕਦੀਆਂ ਸੀ, ਪਰ ਨਹੀਂ ਹੋਇਆ ਕਿ ਸਰਦਾਰਾਂ ਦੇ ਵਿਆਹ ਦੇ ਵਿਚ ਬੀਬੀਆਂ ਦੇ ਜੱਗਾਂ ਦੇ ਭਰੇ ਹੋਏ ਸ਼ਰਾਬ ਦੇ ਜੱਗ ਤੇ ਬੀਬੀਆਂ ਸ਼ਰਾਬ ਵੀ ਆਉਣੀਆਂ ਫਿਰਦੀਆਂ ਸਨ। ਸ਼ੱਕ ਉਹ ਵੀ ਕਿਸੇ ਨੂੰ ਐਡਰੈਸ ਦੇ ਦੂ ਮੈਂ ਜਾ ਕੇ ਪਤਾ ਕਰ ਲਿਓ ਵੀ ਗੱਲ ਠੀਕ ਹੈ ਗੱਲ ਨਾ। ਇਸ ਕਰਕੇ ਨਹੀਂ ਲਈਦਾ ਇਹ ਆਪਣਾ ਝੱਗਾ ਚੱਕੇ ਜੇ ਆਪਣੀ ਪੇਟ ਨਗਾ ਹੋਣੀ, ਇਹ ਹਾਲਤ ਹੋ ਗਈ ਹੈ। ਬਸ ਸਿੱਖੀ ਦਾ ਨਾਮ ਹੀ ਰਹਿ ਗਿਆ, ਉੱਪਰ ਤੇ ਦਿਸਦਾ ਬਾਣਾ ਹੀ ਦਿਸਦਾ ਵੀ ਸਿੱਖ ਸਿੱਖਾਂ ਦਾ ਰਾਜ, ਇਹ ਕਾਹਦਾ ਰਾਜ ਹੈ ਭਾਈ? ਸਿੱਖਾਂ ਦਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਦੇਖਿਆ, ਇਹ ਵੀ ਕੋਈ ਰਾਜ ਹੈ ਜਿੱਥੇ ਦੇਖਿਆ ਚਾਹੇ ਦੇਵੀ ਦੇ ਮੱਥੇ ਟੇਕਿਆ ਹੋਵੇ ਸਿੱਖ, ਜਿੱਥੇ ਦੇਖਿਆ ਚਾਹੇ ਮੰਦਰ ਦੇ ਮੱਥੇ ਟੇਕਿਆ ਹੋਵੇ ਵੀ ਲੋਕਾਂ ਨੂੰ ਖੁਸ਼ ਕਰਨਾ। ਗੁਰੂ ਦਾ ਸਿੱਖ ਧਰਮਾਂ ਦਾ ਸਾਰਿਆਂ ਦਾ ਸਤਿਕਾਰ ਕਰਦਾ, ਲੇਕਿਨ ਮੰਨਦਾ ਕੇਵਲ ਗੁਰੂ ਗ੍ਰੰਥ ਸਾਹਿਬ ਸ਼ੀਸ਼ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੁੰਦਾ, ਵੋਟਾਂ ਦੀ ਖੁਸ਼ਾਮ ਦੇ ਬਦਲੇ ਧਰਮ ਨਹੀਂ ਦੇਖਦਾ। ਤੋ ਇਸ ਪ੍ਰਕਾਰ ਇਹ ਹਾਲਤ ਹੋ ਜਾਏਗੀ, ਪਾਪ ਕਰਮ ਕਰੇ ਜਹਾਂ ਤਾਂ ਜਿੱਥੇ ਕਿੱਥੇ ਵੀ ਕੋਈ ਲੱਗਿਆ ਹੋਇਆ ਨਾ ਜਿਸ ਥਾਂ ਤੇ ਵੀ ਖੜਾ ਉੱਥੇ ਪਾਪ ਕਰੂੰਗਾ, ਇਹ ਕਦਮ ਦੀ ਨਿਸ਼ਾਨੀ ਹੈ। ਇਹ ਧਰਮ ਕਰਮ ਵਿਸਾਰ, ਆਪਣੇ ਧਰਮ ਦੇ ਕਰਮਾਂ ਨੂੰ ਭੁਲਾ ਕਰਕੇ ਪਾਪ ਹੀ ਪ੍ਰਪੱਕ ਹੋ ਜਾਣਗੇ। ਕਹਿੰਦੇ ਜਿਸ ਥਾਂ ਵੀ ਪੈਸਾ ਦਿਖਣਗੇ, ਚਾਹੇ ਪੁੱਤਰ ਕੋਲ ਹੈ ਚਾਹੇ ਮਿੱਤਰ ਕੋਲ, ਪੈਸਾ ਲੈਣ ਵਾਸਤੇ ਨਹੀਂ ਧਰਮ ਦੇਖਤ ਛੋੜ ਹੈ, ਲੈ ਪੁੱਤਰ ਮਿੱਤਰ ਸੁਧਾਰ ਕੇ ਉਹਨੂੰ ਧਨ ਨੂੰ ਮਾਰ ਕੇ ਲੈ ਲੈਣਗੇ ਆਪਣੇ ਹੱਥਾਂ ਵਿੱਚ, ਨੇੜੇ ਦੇ ਰਿਸ਼ਤੇ ਨੇ ਤੇ ਉਹਨਾਂ ਨੂੰ ਕਤਲ ਕਰਕੇ ਉਹਨਾਂ ਨੂੰ ਮਾਰ ਕੇ ਧਨ ਪ੍ਰਾਪਤ ਕਰਨਗੇ। ਤੇ ਹਰ ਇੱਕ ਦਿਨੋਂ ਦਿਨ ਵੱਖਰੇ ਵੱਖਰੇ ਅਨੇਕਾਂ ਹੀ ਮਤ ਪੈਦਾ ਕਰਨਗੇ, ਪਰ ਕਲਯੁਗ ਵਿੱਚ ਕੇਵਲ ਪ੍ਰਭੂ ਸਿਮਰਨ ਤੋਂ ਬਿਨਾਂ ਸਾਰੇ ਧਰਮ ਵਿਅਰਥ ਹਨ। ਸਤਿਗੁਰੂ ਮਹਾਰਾਜ ਕਹਿੰਦੇ ਕਲ ਮੈਂ ਇਹੋ ਕੁਨ ਗੁਰੂ ਗੋਬਿੰਦ ਦਾ, ਕਲ ਕੇਵਲ ਨਾਮ ਆਧਾਰ, ਇਸੇ ਕਰਕੇ ਕਲਯੁਗ ਦੇ ਜਹਾਜ਼ ਧੰਨ ਗੁਰੂ ਗ੍ਰੰਥ ਸਾਹਿਬ ਬਸ ਦਾਣੇ ਇਉਂ ਸਮਝ ਲਓ ਵੀ ਉਹੀ ਬਚਣਗੇ ਜਿਹੜੇ ਕਿੱਲੀ ਦੇ ਆਸਰੇ ਹੋ ਜਾਣਗੇ, ਬਾਕੀ ਦਾ ਦਲੀਆ ਹੋਊ ਕਰਦਾ ਰਹੇ। ਗੁਰੂ ਗ੍ਰੰਥ ਸਾਹਿਬ ਇੱਕ ਧਰੁਵ ਹੈ, ਇੱਕ ਉਹ ਕਿੱਲੀ ਹੈ ਜਿਹੜੇ ਦਾਣੇ ਰੂਪ ਜੀਵ ਬਾਣੀ ਦੇ ਸਹਾਰੇ ਹੋ ਜਾਣਗੇ ਉਹ ਬਚ ਜਾਣਗੇ, ਨਹੀਂ ਤਾਂ ਦਲੀਆ ਹੋਊਗੀ ਸਾਰੇ। ਕੱਲ ਕੋਈ ਛੱਡਿਆ ਨਹੀਂ ਹੈ,
ਇੱਕ ਦਿਵਸ ਚੱਲਿਆ ਕੋਈ ਮਤ ਦੋਏ ਦਿਵਸ ਚਲਾ ਦਿੰਦੇ।
ਹੁਣ 15 ਦਿਨਾਂ ਤੋਂ ਬਾਅਦ ਗੱਲ ਪ੍ਰਚੰਡ ਚੱਲ ਰਿਹਾ ਹੈ, ਇਹ ਨਵੇਂ ਨਵੇਂ ਮਤ ਜਿਹੜੇ ਪੈਦਾ ਹੋਣਗੇ ਤੇ ਇਹ ਕਿਉਂ ਐਸਾ ਹੋਏਗਾ? ਕਿਉਂਕਿ ਮਤ ਉਹ ਕਿਸੇ ਅਵਤਾਰ ਨੇ ਪੈਦਾ ਨਹੀਂ ਕੀਤੇ, ਖੁਦ ਆਪ ਹੀ ਅਵਤਾਰ ਬਣ ਕੇ ਪੈਦਾ ਕੀਤੇ ਬਣਾਉਣ ਤੋਂ ਮਤ। ਇਹ ਖਾਲਸੇ ਨੂੰ ਕਿਉਂ ਕਹਿ ਦਿੱਤਾ? ਕਲਯੁਗ ਪੀੜ੍ਹੀ ਸੋਢੀਆਂ ਕਿਉਂ ਕਹਿ ਦਿੱਤੀ? ਨਿਹਚਲ ਨੀਵ ਅਸਾਰ ਖਲਾਰੀ ਕਿਉਂ ਕਹਿ ਦਿੱਤੀ? ਤੇ ਗੁਰੂ ਗ੍ਰੰਥ ਸਾਹਿਬ ਜੀ ਗੁਰਤਾ ਪਤੀ ਨੂੰ ਕਿਉਂ ਕਹਿ ਤਾਂ ਜੁਗੋ ਜੁਗ ਅਟਲ ਜੁਗਾਂ ਜੁਗਤਾਂ ਨਹੀਂ ਤੁਰ। ਇਸ ਕਰਕੇ ਸਾਸੂ ਜੀ ਐਸਾ ਇਹ ਸਮਾਂ ਆ ਜਾਣਾ, ਕੋਈ ਮਤ ਜਿਹੜਾ ਦੋ ਦਿਨ ਚੱਲੂਗਾ, ਪੰਦਰਾਂ ਦਿਨ ਤੋਂ ਦੋ ਦਿਨ ਤੇ ਵੀ ਆ ਜਾਣਾ, ਵੀ ਕੋਈ ਮਤ ਇੱਕ ਦਿਨ ਚੱਲੂਗਾ, ਇੱਕ ਦਿਨ ਤੱਕ ਐਸਾ ਭਾਣਾ ਵਰਤਣਾ ਏਕ ਦਿਵਸ ਚੱਲਿਆ ਕੋ ਮਤ ਦੋਏ ਦਿਵਸ ਚਲਾਏਗੇ, ਏਦੋਂ ਵੱਧ ਚੱਲਣੇ ਵੀ ਆਪਣੇ ਆਪ ਡੇਢ ਹੋ ਜਾਣਾ, ਐਸੀ ਹਾਲਤ ਸੰਸਾਰ ਦੀ ਹੋ
ਜਾਏਗੀ।
ਆਤੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਇਹੋ ਜਿਹੇ ਰਾਜੇ ਹੋ ਜਾਣਗੇ। ਹੁਣ ਅੰਦਰੇ ਦੇਖੀ ਚੱਲੋ, ਅਖਬਾਰਾਂ ਪੜ੍ਹਦੇ ਹੋ ਰੋਜ਼, ਤੁਸੀਂ ਮੈਨੂੰ ਨਾ ਲਾਇਓ ਸਾਰਾ ਲੋਕਾਂ ਦੇ ਨਾਲ, ਮੈਂ ਤਾਂ ਇੱਥੋਂ ਪੜ੍ਹ ਕੇ ਦੇਖਣਾ। ਹਨੁਮਾਨ ਲਾਈਨ ਚਲੋ ਮਿਲਟੀ ਦਿੱਤੇ ਜਾਂਦੀ ਆ, ਕਿਆ ਇਹਦੇ ਰਾਜੇ ਹੋ ਗਏ ਕਿ ਨਹੀਂ, ਜਿਹੜੀ ਹੋਰ ਤੁਸੀਂ ਮੁਲਕੀ ਹੋਰ ਨਾ ਹੋਣ ਆਪਣੇ ਵਾਲੇ ਮੁਲਕ ਜਿੱਦਾਂ ਸੁਖ ਨਾਲ ਹੋਏਗੇ। ਇਹ ਲਿਖੀ ਹੋਈ ਹੈ ਭਗਤੀ, ਕਹਿੰਦੇ ਨਿਰਪ ਜੋਰ ਕਰੋੜ ਕਰੋੜ ਕਹਿ, ਕਰੋੜਾਂ ਰੁਪਇਆ ਲੋਕਾਂ ਦਾ ਇਕੱਠਾ ਰਾਜਾ ਆਪ ਹੀ ਕਰ, ਲੋਕਾਂ ਦੇ ਪੈਸੇ ਰਾਜਾ ਆਪਣੀ ਜੇਬ ਪਾਓ ਆਪਣੇ ਖਜ਼ਾਨੇ ਭਰ ਲੂਗਾ, ਜੇ ਤੀਸਰੇ ਮਿਟ ਜਾਏਗੇ ਚਾਹੇ ਰਾਜ ਕਿੰਨੇ ਦਿਨ ਚੱਲੇ ਉਹਨੇ ਆਪਣੇ ਭੰਡਾਰੇ ਭਰ ਲੈਣੇ, ਲੋਕਾਂ ਦਾ ਪੈਸਾ ਇਕੱਠਾ ਕਰ
ਲੈਣਾ।
ਫਿਰ ਔਰ ਹੋਰ ਹੋਰ ਭਾਵ ਨਵੇਂ ਨਵੇਂ ਹੋਰ ਰਾਜੇ ਪੈਦਾ ਕਰੇ, ਉਹਨੂੰ ਰਾਹ ਧਾਤੂਆ ਪੈਦਾ ਕਰ ਲਿਆ, ਚਾਰ ਜਗ੍ਹਾ ਹੋਰ ਰਾਜ ਕਰਕੇ ਹੋਰ ਜਗ੍ਹਾ ਲਿਆਉਂਦਾ, ਤੇ ਕਰਕੇ ਸਾਰੇ ਇੱਕੋ ਹੀ ਕੰਮ ਕਰਨਗੇ। ਮਹਾਂਪੁਰਖਾਂ ਚ ਛੋਟਾ ਬੜਾ ਕੋਈ ਨਹੀਂ ਹੋਣਾ, ਕੰਮ ਇੱਕੋ ਹੀ ਕਰਨਾ ਸਾਰਿਆਂ, ਉਹਨਾਂ ਨੇ ਬਸ ਥੋੜੇ ਜਿਹੇ ਲੋਕਾਂ ਨੂੰ ਭਵਲ ਗੁੱਸੇ ਚ ਪਾਉਣ ਦੇ ਤਰੀਕੇ ਹੀ ਬਦਲਦੇ ਨੇ, ਕੰਮ ਉਹੀ ਕਰਨਾ, ਚੋਰੀ ਕਰਨ ਦਾ ਤਰੀਕਾ ਬਦਲਦਾ, ਜੇ ਕਿਹੜੇ ਤਰੀਕੇ ਨਾਲ ਕਰਨੀ ਹੈ, ਜਿਹੜੇ ਤਰੀਕੇ ਦੇ ਲੋਕਾਂ ਦੀ ਨਜ਼ਰ ਆ ਗਈ ਉਧਰੋਂ ਹਟ ਜਾਣਾ ਦੂਜੇ ਪਾਸੇ ਨੂੰ, ਇਹ ਕੰਮ ਇਹੀ ਕਰਨਾ, ਲੋਕਾਂ ਦਾ ਪੈਸਾ ਇਕੱਠਾ ਕਰਨਾ। ਪਾਤਸ਼ਾਹ ਜੀ ਜੇ ਆਪਣੇ ਮੁਲਕ ਦੇ ਵਿੱਚ ਇਹੋ ਜਿਹਾ ਰਾਜ ਜਿਹਾ ਜਿਹਾ ਏਕੇ ਦੀ ਸਰਕਾਰ ਦਾ ਸ਼ਲਾਘਾ ਯੋਗ ਹੈ, ਏਕੇ ਨੂੰ ਕਿਉਂ ਨੱਠਦੇ? ਇੱਕ ਤਾਂ ਸਰਕਾਰ ਸ਼ਲਾਘਾ ਯੋਗ ਹੈ, ਇੱਥੇ ਕਿਸੇ ਬੰਦੇ ਦਾ ਰਾਜ ਨਹੀਂ, ਕਾਨੂੰਨ ਦਾ ਰਾਜ। ਇੱਕ ਬੰਦਾ ਫਿਰਦਾ ਪੁਲਿਸ ਵਾਲਾ, ਸਿਰਫ ਇੱਕ ਸੜਕ ਤੇ ਬਲਿਆਰ ਜਾਈਏ, ਹਜ਼ਾਰਾਂ ਗੱਡੀਆਂ ਵਾਲੇ ਦੇ ਸਾਹ ਲਾ ਜਾਂਦਾ, ਜਿੱਥੋਂ ਜਿੱਥੋਂ ਗੱਡੀ ਜਾਂਦੀ ਹੈ ਵੀ ਜਾਂਦਾ ਕੈਟਰਿੰਗ ਨਾਲ। ਸਾਡੇ ਉੱਥੇ 15 ਦਿਨ ਪੁਲਿਸ ਵਾਲੇ ਕਹਿਣ ਗਿਆ ਫਿਰਦੇ, ਕਿਉਂ ਪਤਾ ਹੈ ਵੀ ਕਰਦੇ ਕੀ ਉਹ ਜੇਬੀ ਕਰੋੜ ਦੇ ਲੋਕਾਂ ਦੀਆਂ। ਇਸ ਕਰਕੇ ਨਾ ਇੱਥੇ ਕਾਨੂੰਨ ਦਾ ਰਾਜ, ਜੇ ਤੇ ਆਪਣੇ ਮੁਲਕ ਦੇ ਵਿੱਚ ਜਿਵੇਂ ਇੱਥੇ ਸੱਚਾਈ ਦੀ ਕੀ ਹੈ ਔਰ ਕਾਨੂੰਨ ਦਾ ਰਾਜ ਹੈ, ਦੱਸੋ ਕਿਹੜੀ ਗੱਲ ਹੈ, ਕੀ ਲੋੜ ਹੈ ਆਪਣਾ ਮੁਲਕ ਛੱਡ ਕੇ ਬਾਹਰ ਧੱਕੇ ਖਾਣ, ਕਿਹੜੀ ਚੀਜ਼ ਨੂੰ ਉੱਥੇ ਧਰਤੀ ਸੋਨਾ ਉਗਲ ਦਿੰਦਾ, ਪਰ ਉੱਥੇ ਬੇਈਮਾਨ ਲੋਕਾਂ ਨੇ ਛੱਡਿਆ ਕੁਛ ਨਹੀਂ। ਇੱਕ ਚਪਰਾਸੀ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਚੋਰ ਬੈਠੇ, ਕੀ ਕਰੂਗਾ ਕੋਈ? ਇਸ ਕਰਕੇ ਸਾਥ ਵੀ ਐਸੀ ਹਾਲਤ ਸੰਸਾਰ ਦੀ ਹੋ ਚੁੱਕੀ ਹੈ, ਪਰ ਦਿਨ ਪ੍ਰ ਦਿਨ ਇਹ ਹਾਲਤ ਤੁਹਾਨੂੰ ਕਦੇ ਹੋਰ ਵਿਗਾੜ ਦੇਣੀ ਹੈ, ਤੇ ਅਜੇ ਤੁਸੀਂ ਸੁੱਖ ਸਾਧਨਾ ਦੱਸੋ ਆਪਣੀ ਜ਼ਿੰਦਗੀ, ਗੁਰੂ ਕਿਰਪਾ ਕਰੇ ਤਾਂ ਹੀ ਸ਼ਾਂਤ ਵਾਤਾਵਰਨ ਚ ਲੰਘ ਜਾਏ, ਤੇ ਜੇ ਤੁਸੀਂ ਕਹੋਗੇ ਇਹਨਾਂ ਮੁਲਕਾਂ ਦੀ ਹਾਲਤ ਇਹ ਵੀ ਰਹਿ ਜਾਣਗੇ, ਇਹ ਲਾ ਸਕਦਾ। ਇਹਨਾਂ ਨੂੰ ਟ੍ਰੇਨਿੰਗ ਉਧਰੋਂ ਆਇਆ ਹੈ, ਆਪਣੇ ਦੇਸ਼ ਦੀ ਸ਼ੁਰੂ ਕੀਤੀ ਹੋਈ ਹੈ, ਹੌਲੀ ਹੌਲੀ ਡਰਾਈਵਰ ਸਿਖਾਉਣਗੇ, ਬੇਈਮਾਨ ਦੀ ਗੱਡੀ ਚਲਾਉਣਗੇ ਕਿ ਕਿਵੇਂ ਚਲਾਉਣਗੇ, ਹੌਲੀ ਹੌਲੀ ਪੱਕੇ ਇਹਨਾਂ ਨੂੰ ਵੀ ਕਰਦੇ। ਇਹੋ ਸਾਹ ਸੁਣੀ, ਇਹ ਕਾਰਨ ਕਿ ਵੀ ਕਲਪ ਨੇ ਆਪਣੇ ਲੱਛਣ ਕਰਨਗੇ, ਕਲਪ ਨੇ ਪੂਰੇ ਵਰਲਡ ਵਿੱਚ ਝੂਠ ਦਾ ਰਾਜ ਕਰਨਾ। ਅਜੇ ਇਸ ਸਾਫ ਸੁਣ ਇਹ ਹਰੇ ਬੂਟ ਰਹੇ ਹੋ ਜਾਣੀ ਗੱਲ, ਇਹ ਹਾਲਤ ਹੋ ਜਾਣੀ ਹੈ। ਸਾਰੇ ਧਰਮ ਕਲਯੁਗ ਦੇ ਵਿੱਚ ਫੋਕਟ ਧਰਮ, ਇੱਕੋ ਹੀ ਧਰਮ ਜਿਹੜਾ ਉਸ ਵਾਹਿਗੁਰੂ ਪਰਮੇਸ਼ਵਰ ਦਾ ਚਿੰਤਨ ਕਰਨ, ਇਹ ਧਰਮ ਕਿਹੜਾ? ਕੇਵਲ ਅਕਾਲ ਦੀ ਪੂਜਾ ਕਰਨ ਦੀ ਗੱਲ ਫਾਰਸ ਵਿੱਚ ਆਈ ਹੈ, ਇਹ ਪੂਜਾ ਕਿਸਦੀ ਕਰਨੀ ਹੈ? ਪੂਜਾ ਅਕਾਲ ਦੀ ਕਰਨੀ, ਇਹ ਪਰਚਾ ਸ਼ਬਦ ਦਾ ਰੱਖਣਾ ਜਿਹਦਾ ਅਰਥ ਫਾਰਸੀ ਦਾ ਕਰਨਾ, ਗੁਰਬਾਣੀ ਸਾਰੀ ਨਾਮ ਰੂਪ ਹੈ। ਇਸ ਕਰਕੇ ਬਾਕੀ ਧਰਮ ਫੋਕ ਇਸ ਲਈ ਕਹਿ ਦਿੱਤੇ ਹਨ, ਵਿਭਾਗੀ ਲੈਣ ਗੁਰੂ ਅਸੀਂ ਚਾਪ ਰਹਿ ਨਿਆਗਰਾ ਬਾਲਾ ਜੀ ਹੋ ਰਹੇ, ਇਸ ਤਰ੍ਹਾਂ ਹੁੰਦੇ ਹੀ ਹੈ, ਚਾਪ ਕੱਢਿਆ ਦੇਖ ਲੋ ਜੀ ਆਏ। ਉਹ ਕਹਿੰਦਾ ਚਲੋ ਤੁਹਾਨੂੰ ਚੂਹੇ ਦਿਖਾ ਕੇ ਲਿਆਵਾਂ, ਮੈਂ ਇਹ ਵੀ ਕੋਈ ਦੇਖਣ ਵਾਲੀ ਚੀਜ਼ ਹੈ, ਕਿਹੜੇ ਘੋੜਿਆਂ ਦੀ ਦੌੜ ਹੈ ਜਿਹੜੀ ਤੂੰ ਦਿਖਾਉਣ ਚੱਲੇ ਮੈਨੂੰ? ਕਹਿੰਦਾ ਨਹੀਂ ਬਾਬਾ ਜੀ, ਦੇਖਣ ਵਾਲੀ ਚੀਜ਼ ਹੈ। ਮੈਂ ਕਿਹਾ ਕਿਉਂ? ਕਹਿੰਦਾ ਬੰਗਾਲ ਦੇ ਚੂਹਿਆਂ ਤੋਂ ਗਿੱਲੀਆਂ ਕਰਦੀਆਂ ਵੀ ਆਹ ਗਲਤ ਆ। ਬਾਕੀ ਕਹਿੰਦੇ ਇੱਥੇ ਦੇ ਜਿਹੜੇ ਚੂਹੇ ਨੇ وہ ایسے خطرناک ان کی دلی کر دیا تو لیکن یہ تو گل الٹا ہے کہنا کلی یہی نہیں مگر اور کہنا بنگال دیا جگانیاں تو بندے ڈرتے انہوں نے گھر والے کہتے کہ الٹا گا کہ میں تو سوچا سی ایک دائیں الٹا تو گل نہ الٹ ہوئی جاتی ہے بہت سارے تھا الٹ پلٹ گلا ہو گئی ہیں کہتے بچوں تو ماں پیو ڈر گئے جان تھی اتنے گھوم کے دکھا دو پہ نیا بجے سب پتا بھی نئے نمبر من بس اسی ویل لوڑ نہیں ہے کہ اور کچھ کرنے کی آپ ہی سمجھا لینا موقع اسی ویل یہ نہیں دیکھنا بچے کا کی اصول ہے ہوں تعلیم شاستر سارا کی کہنا تعلیم شاستر یہ کہنا ہے بہت وکار ہے لاڑ میں تاڑ میں اوکار تانتی ست اور ستر کو تاڑ میں بہ گنکار کہ بہت وکار ہیں لاڑ بچ کوئی وکار نہیں ہے تاڑوں میں تانتے سکھ ودیارتھی ست پتر تاڑنا بہت ہی گنکار ہے یہ تو ہے پرانی سنسکرت تاری یہ ہے پرانی دھرم کی بھاشا وہ ودھان بنے نیک بچہ پیدا کرنے کا نیک بچہ پیدا کرنے والی گربھوتی عورت نو 9 مہینے کچھ دن کی کرنا پائے گا جہاں کا بچہ پیدا کرنا انہیں دھرمی پیدا کرنا ہے انہیں سورما پیدا کرنا ہے انہیں دھانی پیدا کرنا ہے انہیں بھگت پیدا کرنا ہے پھر وہ سوجن کے بکھرے بکھرے عورتوں کو بلائے جاتے تھے دھرمی لوگ پیدا ہوتے سن جی گرو پوت نے گیان بچاری بد باقس نہ پائی میں تار جی کا نام پرتیا ساتھی جنت کسما لوگ اپنا دی گروانی چاہیے تین دھن جنے کی ماں آئی سفر سے انہوں نے ماں دھن کیا جنہوں نے بھگت پتر پیدا کیا اس تو بعد سی بھی جنم لائن تو بعد 5 سال تک یہ جڑا 5 سال کا پیریڈ ہے یہ بچے کو تاڑنا نہیں کرنا بچے کا دماغ اتنا کومل ہے وہ چھڑکن کے نال پورن کے نال سنگڑ ہے جس ویلے اس حد تک سنگڑ جائے گا زندگی بھر لی بچہ دماغی کام کرنے میں کامیاب نہیں رہے گا اس کر کے کہنے 5 ورک تک لاڑ ہے 5 ورے تک تو جو کہنے پیار نال کہنا پاوے کیڑے کجڑ چپیڑ نہیں مار پوریاں نہیں کچے جو کہنے پیار نال کہنا پیار نال کی نہیں کر سکتے بچے پیار نال سب کچھ کر سکتے میں تھوڑی اتنے ٹرنٹو سے ایک توتا ویچ کے آیا کتنے دن گھر سے وہ آدھے میں جدوں نے کہا واحگرو میں کہا تن بھاگ بھی توتا واحگرو پنجابی دیکھ رہی تھا پنجابی نیانے نہیں بولتے سارے جڑے پنجاب تو آئے یہ توتا پنجابی بولتا میں کہا بھائی یہ کی گل کہتے جی دیکھو سی تھی بیٹھو دروازہ کھڑکایا کہنا کون ہے وہ تیرا بلا ہو جائے مسا توتا بولے کہتے ہاں دوبارے پھر ہاتھ ماریا کہنا کون ہے میں کہا بھائی کہ نم سکھایا ہوا ہے کہتے جی تین بولیاں سکھا پی تین بولیاں ایک تو انگریز سکھائی ہے ایک پنجابی سکھائی ہے تو آئی گرو گرینڈ سکھایا ایک کوئی ہوا لگے گی فرینچ چلو فرانس کا نہیں فرینچ بھائی میرے نہیں پتا تھی سمجھ لو کی ہے سکھائی ہوئی ہے تین بھاشا سکھائی توتے نے جی چار بھاشا سکھا دیتے کہ توتا چار بھائی پڑھ سکتا ہے تو تھوڑے والے جہے ہوں ٹھلو داس جانتے ہیں پنجابی بنا سکن یہ ماڑی گل ہی ہے نا جی کلی انگریزی آ جانا تو کاری ترقی ہے تھوڑی پھر تو ڈال رہ گئے نیانے تھوڑے گئے تھوڑے ہاتھ سنبھالو یہاں پنجابی پڑھاؤ کے گھر میں یہاں آڈر کرو گی پنجابی بولنی تاکہ بچے بچے رہن تو اس پرکار کے توتا ہی کہیں کچھ سکھ سکتا کہنے کا مطلب توتا ایک واحگرو کہہ سکتا ہے وہ کہنے لگا گرمت کہنا جی 500 شبد توتا سیکھ سکتا ہے یہ فوج ہے جنہ نے انہوں توتیاں دے اتنے ریسرچ کی ہے یہ 500 شبد بول سکتا ہے بڑے آرام دینا تو پھر ہور بھی ترقی والی گل دیکھی ایک توتا ہو رہا ہے گرمتوں کے کول وہ کہنے گھر دے ہاری گئے ہوئے کہتے چابی دیتی گوڑی جدو بڑھیا اندر تو اندر چرچی کا پاٹ کی آواز آ گئی وہ حیران ہو گیا بھی اندر کون ہے جنہ کا ورن گیا وہ آئے جانے دیکھیے میں پتا لگے نا جب جی کا پاڑ توتے کو سکھایا تو جب جی صاحب پڑھے توتا تھوڑے والے نیانے نہیں پڑھتے دسو کہ ترقی ہے ہوں توتیا کے حصے آ گیا جب جی کا مطلب تھوڑے والے نیانے کے حصے نہیں لیا گرسکو جب جی کنڈ کراؤ جو بچنا ہے بن دے آخری بچا پائے گا اس پرکار کا دھرم ادھرم کا ایسا نرنا سدگرو کر رہے ہیں ادھرم کرم ہے ادھرمی کرم نہ آتما کٹا رہے ہیں ਤੇ ਮਾਤਾ ਪਿਤਾ ਤੋਂ ਪੁੱਤਰ ਡਰੇਗਾ ਨਹੀਂ।
ਮੰਤਰ ਮੰਤਰ ਕਹਿ ਹੈ ਸੁਮੰਤਰ ਕੌਣ ਲੈ ਹੈ।
ਪੰਜ ਵਰਗ ਤੱਕ ਲਾੜ ਉਹ ਗੱਲ ਰਹਿ ਗਈ ਸੀ ਥੋੜੀ ਜੀ, ਮੈਂ ਉਹਨੂੰ ਵਿਚਾਲੇ ਛੱਡੀ ਯੋਗ ਨਹੀਂ ਹੋਇਆ ਕਰਦੀ। ਵੈਸੇ ਉਹ ਸਮਾਪਤੀ ਤੇ ਸਮਾਂ ਪਹੁੰਚ ਗਿਆ, ਆਪਾਂ ਸਮਾਪਤੀ ਕਰਦੇ ਹਾਂ ਤੇ ਗੁਰੂ ਕਿਰਪਾ ਕਰੇ ਸਿੰਘ ਸਾਹਿਬ ਜੀ ਅਨੰਦ ਸਾਹਿਬ ਦਾ ਪਾਠ ਕਰਨ ਤੇ ਦਾਸ ਨੇ ਜਾਣਿਆ ਜਲਦੀ ਉਹ ਬਾਹਰ ਗੁਰਮੁਖ ਡੀਕ ਰਹੇ ਹੈ। ਤੇ ਇਉਂ ਸਾਧ ਸਿੰਘ ਜੀ ਪੰਜ ਵਰਗ ਤੱਕ ਲਾੜ ਹੈ ਤੇ ਤਾੜੀਆਂ ਕਦੋਂ ਸ਼ੁਰੂ ਕਰਨੀ ਹੈ? ਤਾੜਨ ਹੈ ਖੱਟ ਮਾਰੇ, ਜਦੋਂ ਸੇਵਾ ਬੜਾ ਲੱਗ ਗਿਆ ਫਿਰ ਤਾੜਨਾ। ਕਹਿੰਦੇ ਇਸ ਤੋਂ ਬਾਅਦ ਤਾੜਨਾ ਕਦੋਂ ਹਟਾਉਣੀ ਹੈ? ਪੁੱਤਰ ਮਿੱਤਰ ਸਮ ਹੋਤ ਹੈ ਜਦ ਖੋਲ ਸਮੇਂ ਜਾਏ, ਜਦੋਂ ਲੱਗ ਗਿਆ 16 ਸਾਲ ਤੇ ਫਿਰ ਉਸ ਵੇਲੇ ਤਾੜਨਾ ਜਿਹੜੀ ਨਹੀਂ ਪੁੱਤਰ ਨੂੰ ਕਰਨੀ, ਉਦੋਂ ਬਾਅਦ ਲੈਟ ਪੁੱਤਰ ਮਿੱਤਰ ਦੀ ਤਰ੍ਹਾਂ ਸੋਚਦੇ ਹੋ। ਇਹ ਗ੍ਰੰਥਾਂ ਦੇ ਧਰਮ ਦੀ ਭਾਸ਼ਾ ਦੇ ਅੰਦਰ ਐਸੀ ਇਹ ਪੜ੍ਹਾਈ ਹੈ ਤੇ ਇਸ ਕਰਕੇ ਕਹਿੰਦੇ ਕੁਮੰਤਰਾਂ ਦਾ ਮੰਤਰ ਕੁਮੰਤਰਾਂ ਮੰਤਰ ਸਮਝ ਕੇ ਪੜ੍ਹਨਗੇ, ਛੋਟੇ ਸਲਾਹਕਾਰਾਂ ਦੀ ਸਲਾਹ ਮੰਨਣਗੇ, ਸ੍ਰੇਸ਼ਟ ਸਿੱਖਿਆ ਦੇਣ ਵਾਲੇ ਦੀ ਸਿੱਖਿਆ ਇਹ ਲੋਕ ਨਹੀਂ ਲੈਣਗੇ।
ਧਰਮ ਕਰਮ ਕਹਿ ਹੈ ਸੋ ਪਰਮ ਕਰਮ ਖਵਾਇਆ ਹੈ,
ਇਹ ਅਧਰਮ ਦੇ ਕਰਮ ਕਰਨਗੇ ਤੇ ਇਸ ਪ੍ਰਕਾਰ ਧਰਮ ਕਰਮ ਖੋਇਆ ਜਾਏ ਤੇ ਇਸ ਪ੍ਰਕਾਰ ਸਾਧ ਸੰਗਤ ਦੀ ਹਾਲਤ ਇਹ ਹੋ ਜਾਣੀ ਹੈ। ਉਹ ਕਾਰ ਦੀ ਖਾਈ ਦੇ ਵਿੱਚ ਬਚਣ ਤੋਂ ਅਧਰਮ ਦੇ ਕਰਮ ਕਰਨਗੇ, ਸੁਭ ਧਰਮਾਂ ਨੂੰ ਭੱਜ ਜਾਣ ਕੇ ਉਹਨਾਂ ਨੂੰ ਨਾਸ਼ ਕਰ ਦੇਣਗੇ, ਛੱਡ ਦੇਣਗੇ।
ਸੁਕਾਲ ਫਾਸ ਫਸ ਹੈ ਜਾਨ ਨਰਕ ਬਸ ਹੈ,
ਉਹ ਕਾਰ ਦੀ ਫਾਸੀ ਵਿੱਚ ਫਸਣਗੇ, ਅੰਤ ਨੂੰ ਨਰਕ ਚਲੇ ਜਾਣਗੇ।
ਕਰਮ ਕਰਮ ਲੱਗਦੇ ਸੁਧਰਮ ਛਾਟ ਭਾਗੇ,
ਇਹ ਕਰਮਾਂ ਕਰਨ ਵਿੱਚ ਲੱਗ ਜਾਣਗੇ ਤੇ ਉਹ ਸੁਧਰਮ ਸ੍ਰੇਸ਼ਟ ਧਰਮ ਛੱਡ ਕੇ ਭੱਜ ਜਾਣਗੇ।
ਮਾਤ ਨਿਤ ਪਾਪਮ ਵਿਸਾਰ ਸਰਬ ਜਾਪਮ,
ਨਿਤ ਪਾਪ ਕਮਾਉਣਗੇ, ਵਿਸਾਰ ਸਰਬ ਜਾਪਮ ਸਾਰੇ ਜਾਪ ਨੂੰ ਭੁਲਾ ਦੇਣਗੇ।
ਮਦ ਮੋਹ ਮਤੇ ਸੋ ਕਰਮ ਕੇ ਕੁਪੱਤੇ,
ਕਰਮਾਂ ਦੇ ਕੁਪੱਤੇ ਹੋਣਗੇ, ਖੋਟੇ ਕਰਮ ਕਰਨਗੇ, ਲੋਕਾਂ ਨੂੰ ਦਿਖਾਉਣਗੇ ਕੁਝ ਹੋਰ ਹਾਥੀ ਦੇ ਦੰਦਾਂ ਦੀ ਤਰ੍ਹਾਂ ਤੇ ਲੁਕਵੇਂ ਦੰਦ ਖਾਣ ਵਾਲੇ ਹੋਰ ਹੋਣਗੇ, ਇਹ ਹਾਲਤ ਹੋ ਜਾਣੀ ਹੈ। ਸੋ ਮਦ ਮੋਹ ਮਤੇ, ਮੋਹ ਔਰ ਹੰਕਾਰ ਦੇ ਚ ਮਤ ਹੋ ਜਾਣਗੇ, ਅੰਨੇ ਹੋ ਜਾਣਗੇ, ਜਿਸੇਗਾ ਨਹੀਂ ਹੰਕਾਰੀ ਪੁਰਸ਼ਾਂ ਨੂੰ ਤੇ ਕਰਮਾਂ ਦੇ ਕੁਪੱਤੇ ਹੋਣਗੇ ਖੋਟੇ।
ਕਾਮ ਕ੍ਰੋਧ ਰਚੇ ਉਤਾਰਲਾ ਜੀ ਨਾਚੇ,
ਕਾਮ ਦੇ ਕ੍ਰੋਧ ਨੂੰ ਉਹਦੇ ਵਿੱਚ ਰਚੇ ਐਸੇ ਰਚਵੇਂ ਜਾਣਗੇ, ਕਾਮ ਕ੍ਰੋਧ ਦਾ ਰੂਪ ਹੀ ਦਿਸਣਗੇ ਵੀ ਉਸੇ ਦਾ ਰੂਪ। ਤੇ ਫਿਰ ਹੁਣ ਅਗਲੀ ਗੱਲ ਜਿਹੜੀ ਹੈ ਖਾਲਸਾ ਜੀ ਇਹ ਧਿਆਨ ਨਾਲ ਸੁਣ ਲਓ ਤੇ ਮਿੰਟ ਰਹਿੰਦੇ ਪੰਜ, ਇਹਦੇ ਵਿੱਚ ਮੈਂ ਸਮਾਪਤੀ ਕਰਨੀ, ਉੱਤੇ ਨਹੀਂ ਸਮਾਂ ਜਾਣ ਦੇਣਾ, ਮਿੰਟ ਰਹਿ ਭਾਵੇਂ ਜਾਵੇ ਪਰ ਗੱਲ ਕੀਮਤੀ ਹੈ। ਉਤਾਰ ਲਾਜ ਨਾਚੇ, ਕਹਿੰਦੇ ਸ਼ਰਮ ਨੂੰ ਲਾ ਕੇ ਨੱਚਣਗੇ। ਮੈਂ ਇੱਕ ਗੱਲ ਤੁਸੀਂ ਤਾਂ ਬਹੁਤ ਦੇਖਿਆ ਹੋਣਗੇ, ਮੈਨੂੰ ਘੱਟ ਦਿਖਦੀਆਂ ਰਹੀਆਂ ਜਗ੍ਹਾ, ਕਿਉਂ ਮੈਂ ਹੋਰ ਦੁਨੀਆਂ ਕਹਿਣ ਪਟਿਆਲੇ ਇੱਕ ਜਗ੍ਹਾ ਡਾਕਟਰ ਮਹਿੰਦਰ ਸਿੰਘ ਜੀ ਚੁਗਨ ਦਾਸ ਬਹੁਤ ਮਿਲਣ ਵਾਲੇ ਹੋ, ਉਹਨਾਂ ਦੇ ਬੁਲਾਵੇ ਤੇ ਮੈਂ ਇੱਕ ਜਗ੍ਹਾ ਗਿਆ ਤਾਂ ਉੱਥੇ ਸਾਧ ਸਿੰਘ ਜੀ ਮੂਹਰੇ ਕੀ ਦੇਖਿਆ, ਭੀੜ ਭੜਕਿਆ ਸੀ, ਗੱਡੀ ਡਰਾਈਵਰ ਨੇ ਝਾਲੀ ਮਾਰ ਕੀ ਹੋਊਗਾ, ਕਹਿੰਦੇ ਜੀ ਬਰਾਤ ਵਾਲੇ, ਮਗਰ ਦੇਖਦਾ ਕੀਤੀ ਹੈ, ਕਹਿੰਦੇ ਜੀ ਗੁਰਸਿੱਖਾਂ ਦੀ ਹੈ, ਮੈਂ ਉਹਦੇ ਦਰਸ਼ਨ ਕਰ ਲਈ, ਇੱਕ ਪਾਸੇ ਪੜਾ ਢੋਲ ਵੱਜੀ, ਮੈਂ ਕਿਹਾ ਵੀ ਗੁਰਸਿੱਖਾਂ ਦੀ ਬਰਾਤ ਚ ਢੋਲ, ਚਲੋ ਕੋਈ ਨੀ, ਇਹ ਐਡੀ ਕੋਈ ਗੱਲ ਨੀ ਹੈ, ਢੋਲ ਵੱਜ ਗਿਆ ਤਾਂ ਵੀ ਕੋਈ ਗੱਲ ਨੀ ਹੈਗੀ, ਐਡੀ ਵੀ ਪਹਿਲੇ ਤਾਂ ਗੱਲ ਆਪਣੀ ਲੋੜ ਹੋਈ ਸਾਦੇ ਢੰਗ ਨਾਲ ਹੋਵੇ। ਵਾਹਿਗੁਰੂ ਕਿਰਪਾ ਕਰੇ, ਗੁਰੂ ਦੀ ਹਜ਼ੂਰੀ ਚ ਬੈਠੇ ਹਾਂ, ਝੂਠ ਵਾਲੇ ਪਾਸੇ ਨੂੰ ਜ਼ਬਾਨ ਨਾ ਚੱਲੇ, ਗੁਰੂ ਕਿਰਪਾ ਕਰਕੇ ਰੋਕੇ, ਆਪਣੇ ਮਿੱਤਰਾਂ ਨਾਲ ਵੇਖਿਆ ਵਿੱਚੇ ਤਾਂ ਨੌਜਵਾਨ ਬੱਚੀਆਂ ਨੱਚਣ, ਵਿੱਚੇ ਜੀ ਦਾ ਵਿਆਹ ਉਹ ਨੱਚੇ, ਸਾਰੇ ਨੱਚਣ, ਬਾਕੀ ਇੱਕ ਦੂਜੇ ਕਿਰਪਾਨਾ ਪਾਈਆਂ ਉਹ ਵੀ ਨੱਚਣ ਨਾਲ। ਮੈਂ ਕਿਹਾ ਆਹ ਭਾਣਾ ਕੀ ਵਰਤ ਗਿਆ, ਕਿਰਪਾਨਾ ਦਾਤਰੀ ਬਣ ਗਿਆ, ਇਹ ਵੀ ਨੱਚ ਗਏ ਤੇ ਮੈਂ ਕਿਹਾ ਵੀ ਇਹ ਕੀ ਗੱਲ ਹੈ, ਇਹ ਨੱਚਣਾ ਕੰਮ ਤਾਂ ਭੂਤਰਿਆਂ ਦਾ ਹੁੰਦਾ, ਉਦਨੇ ਲੋਕ ਨੱਚਦੇ ਹੁੰਦੇ। ਮੇਰੀ ਸਲਾਹ ਹੋਈ ਵੀ ਮੈਂ ਜਾ ਕੇ ਭਾਈ ਜੀ ਨੂੰ ਮਿਲਾਂ ਜਿਹਨੇ ਨੰਦਗਾਜ ਕਰਾਉਣਾ, ਵੀ ਉਹਨੇ ਜਦ ਕਰਾਉਣੀ ਉਹਨੇ ਮਿਲਣੀ, ਉੱਥੇ ਸ਼ਬਦ ਪੜ੍ਹਦੇ ਹੈ ਵੀ ਹਮ ਘਰ ਸਾਜਨ ਆਏ, ਵੀ ਭਾਈ ਸਾਹਿਬ ਮੇਰੇ ਕਹੇ ਤੇ ਇੱਕ ਸ਼ਬਦ ਪੜ੍ਹਦੇ ਵੀ ਹਮ ਘਰ ਭੂਤਨੇ ਆਏ, ਕਿਉਂ ਇਹ ਭੂਤਨੇ ਹੀ ਮਿਲੇ ਆ, ਸੱਜਣ ਤਾਂ ਇਹ ਨਹੀਂ ਹੈ, ਸੱਜਣ ਤਾਂ ਨਾਮ ਜਪਣ ਵਾਲੇ ਹੋਣ ਸੱਜਣ, ਇਹ ਦੱਸੋ ਹੁਣ ਤੁਸੀਂ ਨੱਚਣਾ, ਤੁਸੀਂ ਨਚਾਰ ਬੜੇ ਬੜੇ ਸਰਦਾਰ ਤੇ ਉਹਨਾਂ ਦੇ ਚੰਗੇ ਕੰਮ ਤੇ ਬਰਾਤਾਂ ਦੇ ਵਿੱਚ, ਪਰ ਕਾਰਨ ਕੀ ਹੈ? ਮਹਾਰਾਜ ਕਹਿੰਦੇ ਵਿਸਾਰ ਉਤਾਰ ਲਾਜ ਨਾਚੇ, ਲਾਜ ਨੂੰ ਛੱਡ ਕੇ ਨੱਚਣਗੇ, ਇਹ ਕੰਮ ਕਰਨਗੇ, ਇਹ ਕੰਮ ਨੂੰ ਬਿਆਨ ਚ ਹੋਣਾ ਸ਼ੁਰੂ ਹੋ ਗਿਆ, ਕੁਝ ਨਿਸ਼ਾਨੀਆਂ ਹੋ ਗਈਆਂ ਤੇ ਕੁਝ ਹੋਣ ਵਾਲੀਆਂ। ਅੱਗੇ ਸਤਿਗੁਰੂ ਕਿਰਪਾ ਕਰਨ ਤੇ ਕੱਲ ਨੂੰ ਅਗਲੇ ਸ਼ਬਦ ਨਾ ਧਰਮ ਕਰਮ ਕਾਹ ਕਰੇ ਬ੍ਰਿਥਾ ਕਥਾ ਸੁਣੇ ਰਹੇ, ਕੁਕਰਮ ਕਰਮ ਸੋ ਫਸੈ ਤੇ ਸਤ ਸ਼ਾੜ ਤਰਵਾ ਨਸੈ, ਇਹ ਹਾਲਤ ਅੱਗੇ ਹੋਏਗੀ। ਗੁਰੂ ਸਾਹਿਬ ਦੀ ਕਿਰਪਾ ਕਰਨ, ਆਪਣੀ ਇਸ ਰਚਿਤ ਬਾਣੀ ਦੇ ਨਾਲ جو ایسے کفر دے جلیاں نوں توڑن والی ہے تے سدگرو مہاراج دی دسوں دی بانی تے بھی رس پیدا کرن والی ہے تے پاتی رستے بھی چھٹے دینی جاندی ہے پخنڈ دے کھنڈن نوں کرن والی ایک کھنڈا روپ ہے بانی تے آؤ بھائی ایسے اپنی ورثے نوں سنواریے تاں تہاڈا پیار اور ستکار سارے